ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਵਿਆਇਆ ਪਰਿਆ ਤਾ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਿਨਵਾ ਚੌਥਾ
ਚਾਰ ਹੋ ਗਏ ਸੀ ਪੰਜਵਾਂ ਜਿਨ੍ਹੋਂ ਬਾਤ ਨੇ ਚਲ ਤਰੁਕ ਜਾਣੇ।
ਸਤਨਾਮ ਵਾਹਿਗੁਰੂ ਸਾਹਿਬ ਜੀਓ ਜਿਨਹੂੰ ਬਾਤ ਨਿਸ਼ਚਲ ਧਰੂ ਜਾਨੀ ਤੇਈ ਜੀਵ ਕਾਲ ਤੇ ਬਚਾ।
ਜੀਵ ਤੇ ਜਮਕ ਲਾ ਕੇ ਥੋੜ੍ਹੀ ਜੀ ਪੜ੍ਹੋ ਸਾਰੇ। ਜਿਨਹੂੰ ਬਾਤ ਨਿਸ਼ਚਲ ਧਰੂ ਜਾਨੀ
ਨਿਸ਼ਚਲ ਧਰੂ ਜਾਨੀ
ਫੇਰ ਪੜ੍ਹਾਂਗੇ ਜਿਨਹੂੰ ਬਾਤ ਨਿਸ਼ਚਲ ਧਰੂ ਜਾਨੀ
ਜਿਨਹੂੰ ਬਾਤ ਨਿਸ਼ਚਲ ਧਰੂ ਜਾਨੀ
ਤੇਈ ਜੀਵ ਕਾਲ ਤੇ ਬਚਾ।
ਤੇਈ ਜੀਵ ਕਾਲ ਤੇ ਬਚਾ
ਇਹਨੂੰ ਬਚਾ ਪਲਣਾ ਬੱਚਾ ਨਹੀਂ ਪਲਣਾ ਬਚਾ
ਪੋਲਾ
ਪੋਲਾ
ਬਚਾ
ਹਾਂ ਬਚਾ ਸੋ ਨੋਟ ਕਰ ਲਓ ਬੱਚਾ ਨਹੀਂ ਪੜ੍ਹਨਾ ਇਹਨੂੰ
ਬਚਾ।
ਅਤੇ ਜਿਨ੍ਹਾਂ ਨੇ ਭਾਈ ਜਿਵੇਂ ਧਰੂ ਭਗਤ ਨੇ ਆਪਣੇ ਗੁਰੂ ਦੀ ਕਹੀ ਹੋਈ ਗੱਲ ਨਿਸ਼ਚਲ ਕਰਕੇ ਮੰਨੀ ਸੀ ਨਾ ਸੋ ਜਿਨ੍ਹਾਂ ਨੇ ਉੱਦਾਂ ਮੰਨਣੀ ਕੀਤੀ ਹੈ ਉੱਦਾਂ ਜਾਣੀ ਜਾਣਨਾ ਕੀਤੀ ਹੈ ਤੇਈ ਜੀਵ ਉਹ ਜੀਵ ਜਿਹੜਾ ਸੀ ਕਾਲ ਤੋਂ ਬਚ ਗਿਆ। ਅੱਗੇ
ਮੌਤ ਤੋਂ ਕਾਲ
ਕਾਲ ਮੌਤ
ਤਿੰਨ ਤਰਿਓ ਸਮੁੰਦਰ ਰੁਦਰ ਇੱਕ ਖਿਨ ਇੱਕ ਮਹਿ ਜਲ ਹਰ ਬਿੰਬ ਜੁਗਤ ਜਗ ਰਚਾ।
ਇਹ ਰਚਾ ਪੜ੍ਹਨਾ ਰਚਾ ਨਹੀਂ ਪੜ੍ਹਨਾ ਰਚਾ
ਅੱਧ ਕਲਾਕ
ਪੜ੍ਹੋ ਸਾਰੇ। ਤਿੰਨ ਤਰਿਓ ਸਮੁੰਦਰ ਰਿਦੁਰ
ਤਿੰਨ ਤਰਿਓ ਸਮੁੰਦਰ ਰੁਦਰ
ਫਿਰ ਤਿੰਨ ਤੱਤੇ ਦਾ ਆਪਣਾ ਨੰਨੇ ਥੱਲੇ ਹਲੰਤ ਹੈਗਾ
ਹਾਂਜੀ
ਹਾਂ ਭਾੜਾ ਕਰਾਂਗੇ ਨੰਨਾ। ਤਿੰਨ ਤਰਿਓ ਸਮੁੰਦਰ ਰੁਦਰ
ਤਿੰਨ ਤਰਿਓ ਸਮੁੰਦਰ ਰੁਦਰ
ਖਿਨ ਇੱਕ ਮਹਿ
ਖਿਨ ਇੱਕ ਮਹਿ
ਜਲ ਹਰ ਬਿੰਬ ਜੁਗਤ ਜਗ ਰਚਾ
ਜਲ ਹਰ ਬਿੰਬ ਜੁਗਤ ਜਗ ਰਚਾ
ਹਾਂ ਹਾਂ ਪਤੇ ਨੇ ਉਹਨਾਂ ਨੇ ਫਿਰ ਜਿਹੜਾ ਸੰਸਾਰ ਸਮੁੰਦਰ ਸੀ ਕੈਸਾ ਹੋਰ ਸਮੁੰਦਰ ਰੁਦਰ ਰੁਦਰ ਦਾ ਅਰਥ ਹੁੰਦਾ ਭਿਆਨਕ ਜਿਹੜਾ ਭਿਆਨਕ ਡਰਾਉਣਾ ਜੋ ਸੰਸਾਰ ਸਮੁੰਦਰ ਹੈ ਉਹ ਤੋਂ ਤਰਨਾ ਕੀਤਾ ਅਤੇ ਇੱਕ ਖਿਣ ਵਿੱਚ ਅਤੇ ਜਲ ਹਰ ਬਿੰਬ ਜੁਗਤ ਜਗ ਰਚਾ ਜਲ ਹਰ ਨਾਮ ਬੱਦਲ ਦਾ ਬਿੰਬ ਨਾਮ ਛਾਇਆ ਦਾ ਜਿਵੇਂ ਬੱਦਲ ਦੀ ਸਾਂ ਜਿਹੜੀ ਹੈ ਸਥਿਰ ਨਹੀਂ ਹੈਗੀ ਖਿਣ ਭੰਗਰ ਹੈ ਇਸੇ ਤਰ੍ਹਾਂ ਜਿਹੜਾ ਜੁਗਤ ਕਈ ਜੁਗਤੀਆਂ ਦੇ ਨਾਲ ਜੱਗ ਨੂੰ ਰਚਨਾ ਕੀਤਾ ਹੈ ਉਹ ਵੀ ਭਾਜੀ ਖਿਣ ਭੰਗਰ ਹੈ ਨਾਸ ਰੂਪ ਹੈ ਮਿਥਿਆਈ ਹੈ। ਹਾਂਜੀ ਉਹਨਾਂ ਨੇ ਜਿਨ੍ਹਾਂ ਨੇ ਇੱਦਾਂ ਮਿੱਥਿਆ ਜਾਣਨਾ ਕੀਤਾ ਨਾ ਉਹਨਾਂ ਨੇ ਇਹ ਜਿਹੜਾ ਸੰਸਾਰ ਸਮੁੰਦਰ ਬੜਾ ਭਿਆਨਕ ਸੀ ਇਹ ਖਿਣ ਵਿੱਚ ਤਰਨਾ ਕੀਤਾ ਜਿਨ੍ਹਾਂ ਨੇ ਸੰਸਾਰ ਨੂੰ ਬੱਦਲਾਂ ਦੀ ਛਾਂ ਵਾਂਗੂੰ ਮਿੱਥਿਆ ਮੰਨਿਆ
ਜੁਗਤ
ਕਈ ਜੁਗਤੀਆਂ ਨਾਲ ਜਿਹੜਾ ਸੰਸਾਰ ਰਚਿਆ
ਕੁੰਡਲਨੀ ਸੁਰਜੀ ਸਤਸੰਗਤ
ਹਾਂਜੀ
ਪਰਮਾਨੰਦ ਗੁਰੂ ਮੁੱਖ ਮੱਚਾ
ਹਾਂ ਇਹ ਵੀ ਭਾਰਾ ਕਰਨਾ ਮੱਚਾ ਹਾਂਜੀ ਕੁੰਡਲਨੀ ਸੁਰਜੀ ਸਤਸੰਗਤ
ਕੁੰਡਲਨੀ ਸੁਰਜੀ ਸਤਸੰਗਤ
ਪਰਮਾਨੰਦ ਗੁਰੂ ਮੁੱਖ ਮੱਚਾ
ਪਰਮਾਨੰਦ ਗੁਰੂ ਮੁੱਖ ਮੱਚਾ
ਇਹ ਦੋਵੇਂ ਪਾਠ ਅੱਡ ਅੱਡ ਨੇ ਗੁਰਮੁਖ ਇਕੱਠਾ ਪਾਠ ਨਹੀਂ ਹੋਣਾ ਸੋ ਇਸ ਕਰਕੇ ਅੱਡ ਅੱਡ ਪਾਠ ਹੀ ਕਰਨੇ ਨੇ ਗੁਰਮੁਖ ਇਕੱਠਾ ਨਹੀਂ ਹੈ ਗੁਰੂ ਵੱਖਰਾ ਹੈ ਮੁੱਖ ਵੱਖਰਾ ਇੱਦਾਂ ਹੀ ਹੈ ਨਾ
ਹਾਂਜੀ
ਹਾਂ ਪੜ੍ਹ ਲਓ ਫਿਰ ਸਾਰੇ ਕੁੰਡਲਨੀ ਸੁਰਜੀ ਸਤਸੰਗਤ
ਕੁੰਡਲਨੀ ਸੁਰਜੀ ਸਤਸੰਗਤ
ਪਰਮਾਨੰਦ ਗੁਰੂ ਮੁੱਖ ਮੱਚਾ
ਪਰਮਾਨੰਦ ਗੁਰੂ ਮੁੱਖ ਮੱਚਾ
ਹਾਂ ਕੁੰਡਲਨੀ ਕਨਾਲੀ ਦਾ ਨਾਂ ਜਿਹੜੇ ਆਪਣੇ ਕੰਗਰੋੜ ਦੇ ਨਾਲ ਨਾਲ ਆ ਰਹੀ ਹੈ ਨਾ ਪਿੱਠ ਦੇ ਪਿੱਛੇ ਕੰਗਰੋੜ ਦੇ ਨਾਲ ਕਨਾਲੀ ਆ ਰਹੀ ਹੈ ਜਿਹੜੀ ਕਿ ਆਗਿਆ ਚੱਕਰ ਤੱਕ ਢਾਈ ਕੁੰਡਲ ਮਾਰ ਕੇ ਸੱਪ ਵਾਂਗੂ ਨਾ ਬੈਠ ਕੁੰਡਲ ਮਾਰਿਆ ਹੋਇਆ ਇਹਨੇ ਜਿਵੇਂ ਸੱਪ ਕੁੰਡਲ ਮਾਰ ਕੇ ਬਹਿੰਦਾ ਨਾ ਇਹਦਾ ਕੁੰਡਲ ਮਾਰਨੇ ਕਰਕੇ ਨਾ ਕੁੰਡਲ ਨਹੀਂ ਪੈ ਗਿਆ ਸਹਿਯੋਗੀ ਜਿਹੜੇ ਨੇ ਇਸ ਨਾੜੀ ਦਾ ਕੁੰਡਲ ਖੋਲ੍ਹਣ ਵਾਸਤੇ ਕਈ ਤਾਂ ਧੂਣੀਆਂ ਤਾਪਦੇ ਨੇ, ਕਈ ਪ੍ਰਾਣਾਯਾਮ ਵਗੈਰਾ ਕਰਕੇ ਇਹ ਕੁੰਡਲ ਖੋਲ੍ਹ ਕੇ ਦਸਵੇਂ ਦੁਆਰ ਸਵਾਦ ਚੜ੍ਹਾ ਕਰਕੇ ਉੱਥੋਂ ਦਾ ਆਨੰਦ ਮਾਣਦੇ ਨੇ। ਅਤੇ ਪਰ ਗੁਰਮਤ ਅਨੁਸਾਰ ਇਹ ਜਿਹੜੀ ਨਾੜੀ ਹੈ ਸੋ ਧੂਣੀਆਂ ਆਦਿ ਤਾਪਣ ਦੀ ਲੋੜ ਨਹੀਂ, ਜਪ ਤਪ ਦੇ ਤਾਂ ਨਾਲੇ ਸੇਕ ਨਾਲੇ ਇੰਨਾ ਤਪ ਕਰਨਾ, ਵਾਹਿਗੁਰੂ ਦਾ ਨਾਮ ਜਪਣਾ ਜਿਹੜਾ, ਉਹਦੇ ਤਪ ਨਾਲ ਹੀ ਇਹ ਨਾੜੀ ਖੁੱਲ੍ਹ ਕੇ ਸਿੱਧੀ ਹੋ ਜਾਂਦੀ ਹੈ, ਵਾਲ ਨਿਕਲ ਜਾਂਦਾ ਹੈ। ਅਤੇ ਗੁਰਮਤਿ ਅਨੁਸਾਰ ਇਸ ਤਰ੍ਹਾਂ ਵਾ। ਅਤੇ ਜਾਂ ਦੂਜੇ ਅਰਥ ਵਿੱਚ ਪਹਿਲਾਂ ਇਹ ਅਰਥ ਕਰ ਲਓ, ਕੁੰਡਲਨੀ ਸੁਰਜੀ ਸਤਸੰਗਤ,
ਕੁੰਡਲਨੀ ਸੁਰਜੀ ਸਤਸੰਗਤ।
ਸੋ ਜਿਨ੍ਹਾਂ ਨੇ ਭਾਈ ਸਤਸੰਗਤ ਕੀਤੀ ਉਹਨਾਂ ਦੀ ਇਹ ਕੁੰਡਲਨੀ ਨਾੜੀ ਜਿਹੜੀ ਸੀ ਸੁਰਜ ਗੰਢ ਖੁੱਲ੍ਹ ਗਈ, ਜਾਂ ਅੰਤਰੀ ਵਰਥ ਕੁੰਡਲਨੀ ਸੁਰਜੀ, ਕੁੰਡਲਨੀ ਕੀ ਸੀ ਜਿਹੜੀ ਭਾਈ ਜੀਵ ਅਤੇ ਈਸ਼ਰ ਦੀ ਗੰਢ ਪਈ ਹੋਈ ਸੀ, ਕੁੰਡਲਨੀ ਨਾਮ ਉੱਥੇ ਗੰਢ ਦਾ, ਵੀ ਈਸ਼ਰ ਹੋਰ ਹੈ ਜੀਵ ਹੋਰ ਹੈ, ਇਹ ਜਿਹੜੀ ਗ੍ਰੰਥੀ ਸੀ ਗੰਢ ਸੀ ਚਿੱਧ ਜੜਦੀ, ਇਹ ਜਿਹੜੀ ਸੀ ਸੁਰਜੀ ਖੁੱਲ੍ਹ ਗਈ ਸਤਸੰਗਤ ਕਰਨੇ ਕਰਕੇ। ਪਰਮਾਨੰਦ ਗੁਰੂ ਮੁੱਖ ਮੱਚਾ ਜਿਹੜਾ ਪਰਮਾਨੰਦ ਸਰੂਪ ਪਰਮੇਸ਼ਰ ਹੈ, ਉਹਦੇ ਨਾਮ ਨੂੰ ਜਿਨ੍ਹਾਂ ਨੇ ਭਾਈ ਗੁਰਾਂ ਦੁਆਰਾ ਆਪਣੇ ਮੁੱਖ ਦੁਆ ਮੁੱਖ ਦੇ ਵਿੱਚ ਮੱਚਾ ਮੈਨੇ ਛਕਿਆ, ਉਸ ਨਾਮ ਨੂੰ ਮੁੱਖ ਵਿੱਚ ਛਕਿਆ ਜਾਂ ਮੁੱਖ ਵਿੱਚ ਮੱਚਾ ਅਚਨ ਕੀਤਾ, ਤਾਂ ਉਹਨਾਂ ਦੀ ਇਹ ਜਿਹੜੀ ਸੀ ਚਿੱਧ ਜੜ ਦੀ ਗ੍ਰੰਥੀ ਜਿਹੜੀ ਸੀ ਜੀਵ ਈਸ਼ਰ ਵਾਲਾ ਭੇਦ ਸੀ ਉਹ ਖੁੱਲ੍ਹ ਗਈ, ਸੁਲਝ ਗਈ, ਉਹ ਗੰਢ ਗੰਢ ਨਹੀਂ ਰਹਿ ਗਈ ਵੀ ਜੀਵ ਹੋਰ ਹੈ ਈਸ਼ਰ ਹੋਰ ਹੈ, ਉਹਦੇ ਵਿੱਚ ਭੇਦਤਾ ਜਾਣ ਲਈ। ਹਾਂਜੀ,
ਸ਼੍ਰੀ ਗੁਰੂ ਸਾਹਿਬ ਸਭ ਉੱਪਰ ਮਨ ਬਚ ਕ੍ਰਮ ਸੇਵੀਐ ਸੱਚਾ।
ਹਾਂ, ਇੱਥੇ ਵੀ ਸੱਚਾ ਤਿੰਨਾਂ ਤੇ ਅਧਿਕਾਂ ਲੱਗ ਕੇ ਨਾ।
ਹਾਂਜੀ,
ਸ਼੍ਰੀ ਗੁਰੂ ਸਾਹਿਬ ਸਭ ਉੱਪਰ,
ਸ਼੍ਰੀ ਗੁਰੂ ਸਾਹਿਬ ਸਭ ਉੱਪਰ
ਮਨ ਬਚ ਕ੍ਰਮ ਸੇਵੀ, ਮਨ ਬਚ ਕ੍ਰਮ ਸੇਵੀਐ ਸੱਚਾ,
ਮਨ ਬਚ ਕ੍ਰਮ ਸੇਵੀਐ ਸੱਚਾ।
ਇਹਨਾਂ ਥੋੜ੍ਹਾ ਇੱਦਾਂ ਵੱਖਰੇ ਵੱਖਰੇ ਕਰਕੇ ਪੜ੍ਹ ਦੇਣਾ, ਮਨ ਬਚ ਕ੍ਰਮ ਸੇਵੀਐ ਸੱਚਾ,
ਮਨ ਬਚ ਕ੍ਰਮ ਸੇਵੀਐ ਸੱਚਾ।
ਸਾਰੀ ਲਾਈਨ ਪੜ੍ਹ ਲਓ।
ਸ਼੍ਰੀ ਗੁਰੂ ਸਾਹਿਬ ਸਭ ਉੱਪਰ ਮਨ ਬਚ ਕ੍ਰਮ ਸੇਵੀਐ ਸੱਚਾ।
ਗੁੱਡ। ਸੋ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਜੋ ਗੁਰੂ ਸ਼੍ਰੀ ਗੁਰੂ ਸਾਹਿਬ ਜੀ ਰਾਮਦਾਸ ਜੀ ਨੇ ਸਭ ਉੱਪਰ, ਉਹ ਸਾਰਿਆਂ ਤੋਂ ਉੱਪਰ ਨੇ, ਸਾਰਿਆਂ ਤੋਂ ਸ਼੍ਰੋਮਣੀ ਨੇ, ਉਹਨਾਂ ਦੇ ਤਾਂ ਹੀ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਉਹਨਾਂ ਸੱਚੇ ਸਤਿਗੁਰੂ ਜੀ ਨੂੰ ਸੇਵਨਾ ਕਰੀਏ। ਹਾਂਜੀ, ਇਹ ਗਿਆਨ ਜਿਹੜਾ ਹੈ ਗੰਗਾ ਭੱਟ ਜੀ ਕਹਿ ਰਹੇ ਨੇ, ਇੱਥੇ ਤੱਕ ਪੰਜ ਜਿਹੜੇ ਨੇ ਸਵਈਏ ਗੰਗਾ ਭੱਟ ਜੀ ਦੇ ਆ ਗਏ ਨੇ, ਚਾਰ ਆਪਾਂ ਪਿੱਛੇ ਕੱਲ੍ਹ ਪੜ੍ਹ ਲਏ ਸੀ, ਅਤੇ ਇਹ ਪੰਜਵਾਂ ਜਿਹੜਾ ਅੱਜ ਪੂਰਾ ਹੋਇਆ, ਇੱਥੇ ਤੱਕ ਗੰਗਾ ਭੱਟ ਦੇ ਪੰਜ ਸਵਈਏ ਆ ਗਏ, ਅੱਗੇ ਹੁਣ ਗਿਆਨ ਭੱਟ ਦੇ ਅੱਠ ਸਵਈਏ ਉਹਨਾਂ ਦੇ ਆਉਣਗੇ, ਪੜ੍ਹੋ ਉਹਨਾਂ ਨੂੰ।
ਵਾਹਿਗੁਰੂ 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 ਵਾਹਿਜੀਓ।
ਹਾਂਜੀ, ਵਾਹਿਗੁਰੂ ਪੜ੍ਹੋ ਸਾਰੇ,
ਵਾਹਿਗੁਰੂ
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 ਵਾਹਿਜੀਓ
ਵਾਹਿਜੀਓ।
ਸੋ ਇਹ ਜਿਹੜਾ ਹਾਹੇ ਨੂੰ ਸਿਆਰੀ ਨਾਲ ਅਤੇ ਵਾਹੇ ਨੂੰ ਕੰਨੇ ਨਾਲ ਜਿਹੜਾ ਇਹ ਇੱਥੇ ਸ਼ਬਦ ਆਇਆ ਹੈ, ਇਹ ਇੱਦਾਂ ਗੁਰੂ ਗ੍ਰੰਥ ਸਾਹਿਬ ਵਿੱਚ 13 ਵਾਰੀ ਆਉਂਦਾ ਇੱਥੇ ਭੱਟਾਂ ਦੇ ਸਵੀਆਂ ਵਿੱਚ। ਕਈ ਕਹਿੰਦੇ ਨਾ ਵਾਹਿਗੁਰੂ ਮੰਤਰ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੀ ਨਹੀਂ, ਉਹ ਵਾਹਿਗੁਰੂ ਮੰਤਰ ਹੀ ਨੇ, ਸਤਨਾਮ ਹੈ। ਸੋ ਇਸ ਲਈ ਉਹਨਾਂ ਦੀ ਗਿਆਤ ਵਾਸਤੇ ਇੱਥੇ 13 ਵਾਰੀ ਭੱਟਾਂ ਨੇ ਵਾਹੇ ਨੂੰ ਕੰਨਾਂ ਅਤੇ ਹਾਹੇ ਨੂੰ ਸਿਆਰੀ ਦੇ ਨਾਲ ਉਚਾਰਨ ਕੀਤਾ ਹੈ। ਹਾਹੇ ਨੂੰ ਔਂਕਣ ਨਾਲ ਵੀ ਆਉਂਦਾ ਕਿਤੇ, ਜਾਂ ਹਾਹ ਮੁਕਤੇ ਨਾਲ ਆਉਂਦਾ ਵਾਹਿਗੁਰੂ ਜਾਂ ਵਾਹਿਗੁਰੂ, ਉਹ ਇਹਦੇ ਪਰਿਆਇਵਾਚੀ ਸ਼ਬਦ ਨੇ। ਪਰ ਜਿਹੜਾ ਗੁਰਮੰਤਰ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਨਾ, ਉਹ ਤਾਂ ਜਿਹੜਾ ਅਸੀਂ ਸਿਹਾਰੀ ਨਾਲ ਹੀ ਕੀਤਾ ਹੈ। ਭਾਈ ਗੁਰਦਾਸ ਸਾਹਿਬ ਨੇ ਆਪਣੀ ਬਾਰਾਂ ਵਿੱਚ ਆਖਿਆ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਇਵੇਂ ਕਲਗੀਧਰ ਮਹਾਰਾਜ ਨੇ ਦਸਮ ਗ੍ਰੰਥ ਦੇ ਵਿੱਚ ਜਿੱਥੇ ਜਿੱਥੇ ਵੀ ਜਿਵੇਂ ਚਰਨਜੀਤ ਚੰਡੀ ਚਰਿੱਤਰ ਹੈ ਜਾਂ ਹੋਰ ਬਾਣੀਆਂ ਦੇ ਮੁੱਢ ਵਿੱਚ ਮੰਗਲ ਕੀਤਾ ਹੈ, ਉੱਥੇ ਵੀ ਵਾਹਵਾ ਨੂੰ ਕੰਨਾ ਹੈ ਉਹਨੂੰ ਸਿਆਰੀ ਨਾਲ ਵਾਹਿਗੁਰੂ ਹੀ ਉਚਾਰਿਆ। ਸੋ ਇਸ ਕਰਕੇ ਇਹੀ ਸਾਡਾ ਗੁਰਮੰਤਰ ਹੈ, ਜਦੋਂ ਵੀ ਜਾਪ ਕਰਨਾ ਹੈ ਤਾਂ ਹੈ ਉਹਨੂੰ ਸਿਆਰੀ ਲਾ ਕੇ ਉਚਾਰਨ ਕਰਨਾ, ਵਾਹਿਗੁਰੂ ਜਾਂ ਵਾਹੋ ਜਾਂ ਵਾਹੋ ਗੁਰੂ, ਉਹਦੇ ਪਰਿਆਇਵਾਚੀ ਸ਼ਬਦ ਨੇ, ਪਰ ਮੂਲ ਰੂਪ ਵਿੱਚ ਹੈ ਉਹਨੂੰ ਸਿਆਰੀ ਨਾਲ ਉਚਾਰਨਾ। ਜਦੋਂ ਵੀ ਤੁਸੀਂ ਇਹਦਾ ਮੰਤਰ ਦਾ ਜਾਪ ਕਰਨਾ ਨਾ ਗੁਰਮੰਤਰ ਦਾ, ਇੱਦਾਂ ਹੀ ਕਰਨਾ ਹੈ ਉਹਨੂੰ ਸਿਆਰੀ ਲਾ ਕੇ। ਇਉਂ ਹੁਣ ਇੱਥੇ ਕਹਿ ਰਹੇ ਨੇ ਭੱਟ ਜੀ, ਇਹ ਵਾਹਿਗੁਰੂ ਜਿਹੜਾ ਸ਼ਬਦ ਹੈ ਇਹਦੇ ਅਰਥ ਬਹੁ ਅਰਥਕ ਸ਼ਬਦ ਹੈ। ਸੰਤ ਬਾਬਾ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਦੱਸਿਆ ਕਰਦੇ ਸੀ ਕਿ ਕਾਂਸੀ ਜੀ ਵਿਖੇ ਇੱਕ ਈਸ਼ਰ ਸਿੰਘ ਜੀ ਹੋਏ ਨੇ, ਉੱਥੋਂ ਦੇ ਪੜ੍ਹੇ ਹੋਏ ਸੀ, ਉੱਥੇ ਬਾਹਮਣਾਂ ਨੂੰ ਉੱਥੇ ਦਿਆਂ ਨੂੰ ਪੰਡਿਤਾਂ ਨੂੰ ਨਿਰੁੱਤਰ ਕਰਨ ਵਾਸਤੇ, ਵਾਹਿਗੁਰੂ ਮੰਤਰ ਦੀ ਵਿਸ਼ੇਸ਼ਤਾ ਦੱਸਣ ਵਾਸਤੇ ਉਹਨਾਂ ਨੇ 500 ਅਰਥ ਕੀਤੇ ਵਾਹਿਗੁਰੂ ਸ਼ਬਦ ਦੇ। ਕਈ ਦਿਨ ਉਹ ਕਥਾ ਹੁੰਦੀ ਰਹੀ ਇਕੱਲੇ ਵਾਹਿਗੁਰੂ ਸ਼ਬਦ 'ਤੇ। ਇਸ ਕਰਕੇ ਐਸਾ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਉਸ ਮੰਤਰ ਦੀ ਸਾਨੂੰ। ਪੜ੍ਹ ਲਓ ਫਿਰ ਸਾਰੇ, ਵਾਹਿਗੁਰੂ 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 ਵਾਹੇ ਜੀਓ,
ਵਾਹਿਗੁਰੂ 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 ਵਾਹੇ ਜੀਓ।
ਸੋ ਵਾਹੇ ਨਾਮ ਅਸ਼ਚਰਜ ਦਾ ਹੈ, ਅਤੇ ਗੁਰੂ ਗੋ ਨਾਮ ਹਨੇਰੇ ਦਾ, ਰੂਹ ਨਾਮ ਪ੍ਰਕਾਸ਼ ਦਾ। ਇਹ ਵੀ ਵਾਹਿਗੁਰੂ ਦੇ ਅਰਥ ਨੇ, ਜਿਹੜਾ ਹਨੇਰੇ ਵਿੱਚੋਂ ਪ੍ਰਕਾਸ਼ ਕਰਾ ਦੇਵੇ ਅਤੇ ਅਸ਼ਚਰਜ ਰੂਪ ਹੈ ਉਹਨੂੰ ਕਹਿੰਦੇ ਨੇ ਵਾਹਿਗੁਰੂ। ਇਸੇ ਤਰ੍ਹਾਂ ਵਾਹਿਗੁਰੂ ਦੇ ਅਰਥ ਜਿਹੜੇ ਨੇ, ਵਾਹੇ ਨਾਮ ਪ੍ਰੇਰਕ ਦਾ ਵੀ ਹੈ ਅਤੇ ਗੁਰੂ ਨਾਮ ਪੂਜਨੀਕ ਦਾ ਹੈ। ਉਹ ਜਿਹੜਾ ਵਾਹਿਗੁਰੂ ਪ੍ਰੇਰਕ ਹੈ ਸਾਰਿਆਂ ਦਾ ਅਤੇ ਉਹ ਪੂਜਨੀਕ ਵੀ ਹੈ। ਇਹ ਵੀ ਵਾਹਿਗੁਰੂ ਦੇ ਅਰਥ ਨੇ। ਵਾਹਿਗੁਰੂ ਵਾਹੇ ਨਾਮ ਬਿਸਮਾਦ ਦਾ ਵੀ ਹੈ ਅਤੇ ਗੁਰੂ ਨਾਮ ਜਿਹੜਾ ਸੀ ਵੱਡੇ ਦਾ ਹੈ, ਜਿਹੜਾ ਬਿਸਮਾਦ ਰੂਪ ਹੈ ਪਰਮੇਸ਼ਰ ਉਹ ਸਾਰਿਆਂ ਤੋਂ ਵੱਡਾ ਵੀ ਹੈ। ਇਸੇ ਤਰ੍ਹਾਂ ਵਾਹੇ ਨਾਮ ਜਿਸ ਤਰ੍ਹਾਂ ਹੈਗਾ, ਇਹ ਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦਾ ਜਿਹੜਾ ਗੁਰੂ ਨਾਮ ਚੇਤਨ ਦਾ ਹੈ, ਵਾਹੇ ਨਾਮ ਅਸ਼ਚਰਜ ਦਾ ਹੈ। ਜਿਹੜਾ ਉਹ ਅਸ਼ਚਰਜ ਰੂਪ ਹੈ ਉਹ ਚੇਤਨ ਵੀ ਹੈ, ਗੁਰੂ ਨਾਮ ਚੇਤਨ ਦਾ ਵੀ ਹੈ। ਸੋ ਅੱਗੇ ਆ ਗਿਆ ਇਕੱਲਾ ਵਾਹੇ ਜੀਓ, ਜਿਹੜਾ ਵਾਹੇ ਹੈ ਉਹ ਧੰਤਾ ਯੋਗ ਹੈ। ਸੋ ਇਸ ਕਰਕੇ ਅਰਥ ਮੰਨਣਗੇ, ਪਹਿਲਾ ਅਰਥ ਵਾਹਿਗੁਰੂ 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 ਵਾਹੇ ਜੀਓ। ਇਹ ਜਿਹੜਾ ਵਾਹਿਗੁਰੂ ਮੰਤਰ ਹੈ, ਇਹ ਪਿੱਛੇ ਵੀ ਵਾਹੇ ਮੈਨੂੰ ਧੰਤਾ ਯੋਗ ਸੀ, ਇਹ ਜਿਹੜਾ ਵਾਹਿਗੁਰੂ ਮੰਤਰ ਹੈ ਵਾਹੇ ਹੁਣ ਵੀ ਧੰਤਾ ਯੋਗ ਹੈ, ਇਹ ਜਿਹੜਾ ਵਾਹਿਗੁਰੂ ਮੰਤਰ ਹੈ ਇਹ ਅੱਗੇ ਨੂੰ ਵਾਹੇ ਮੈਨੇ ਧੰਤਾ ਯੋਗ ਹੋਵੇਗਾ। ਸੋ ਇਹਦੇ ਅਰਥ ਸਮਝ ਲੈਣ।
ਕਵਲ ਨੈਣ ਮਧੁਰ ਬੈਨ ਕੋਟ ਸੈਨ,
ਜਾਂ ਇਉਂ ਵੀ ਮਹਾਂਪੁਰਖ ਅਰਥ ਕਰਿਆ ਕਰਦੇ ਸੀ ਭਾਈ ਗੁਰਦਾਸ ਦੀਆਂ ਬਾਰਾਂ ਦੇ ਮੁਤਾਬਕ। ਭਾਈ ਗੁਰਦਾਸ ਸਾਹਿਬ ਨੇ ਬਾਰਾਂ ਦੇ ਵਿੱਚ ਲਿਖਿਆ ਨਾ ਬਈ, ਇਹ ਚਾਰੇ ਯੁੱਗਾਂ ਦਾ, ਚਾਰੇ ਯੁੱਗਾਂ ਦਾ ਜਿਹੜਾ ਮੰਤਰ ਸੀ ਇੱਕ ਕੱਖਰੋ 'ਚੋਂ ਲੈ ਕਰਕੇ, ਅਤੇ ਇਹ ਜਿਹੜਾ ਸੀ ਚਾਰ ਅੱਖਰਾਂ ਜਿਹੜਾ ਸੀ ਗੁਰਮੰਤਰ ਮਹਾਰਾਜ ਨੇ ਬਣਾਉਣਾ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ। ਜਿਵੇਂ ਕਹਿ ਲਓ ਵੀ ਸਤਿਯੁਗ ਸਤਿਗੁਰ ਵਾਸਦੇਵ ਵਾਹ ਵਾਹ ਵਿਸ਼ਨਾ ਨਾਮ ਜਪਾਵੈ। ਸੋ ਸਤਿਯੁਗ ਦੇ ਵਿੱਚ ਜਿਹੜਾ ਸੀ ਉਸ ਵੇਲੇ ਸਤਿਗੁਰੂ ਆਪਣੇ ਆਪ ਨੂੰ ਜਿਹੜਾ ਸੀ ਵਾਸਦੇਵ ਨੇ ਕਹਾਇਆ, ਉਸ ਯੁੱਗ ਦਾ ਉਹ ਸਤਿਗੁਰੂ ਸੀ, ਅਤੇ ਉਹਨੇ ਜਿਹੜਾ ਸੀ ਵਾਸਦੇਵ ਦਾ ਜਿਹੜਾ ਸੀ ਨਾਮ ਜਪਾਇਆ, ਵਾਹ ਅੱਖਰ ਤੋਂ ਵਿਸ਼ਨਾ ਨਾਮ ਜਪਾਇਆ। ਇਵੇਂ ਫਿਰ ਜਿਹੜਾ ਸੀ ਦੁਆਪਰ ਸਤਿਗੁਰ ਹਰਕ੍ਰਿਸ਼ਨ ਹਾ ਹਾ ਹਰ ਹਰ ਨਾਮ ਜਪਾਵੈ। ਸੋ ਉਹ ਜਿਹੜਾ ਸੀ ਦੁਆਪਰ ਯੁੱਗ ਵਿੱਚ ਕ੍ਰਿਸ਼ਨ ਅਵਤਾਰ ਹੋਏ, ਉਸ ਵੇਲੇ ਜਿਹੜਾ ਸੀ ਹਾ ਹਾ ਅੱਖਰ ਦਾ ਜਾਪ, ਹਰ ਹਰ ਦਾ ਜਾਪ ਕਰਾਇਆ ਜਾਂਦਾ ਸੀ ਦੁਆਪਰ ਵਿੱਚ। ਅਤੇ ਇਸੇ ਤਰ੍ਹਾਂ ਜਿਹੜਾ ਸੀ ਆਪਣਾ ਹੁਣ ਤ੍ਰੇਤਾ ਯੁੱਗ, ਤ੍ਰੇਤਾ ਸਤਿਗੁਰ ਰਾਮ ਜੀ ਰਾਹ ਰਾਹ ਰਾਮ ਜਪੈ ਸੁਖ ਪਾਵੈ। ਸੋ ਤ੍ਰੇਤੇ ਯੁੱਗ ਵਿੱਚ ਰਾਮ ਰਾਮ ਦਾ ਜਿਹੜਾ ਸੀ ਰਾਹਰੇ ਅੱਖਰ ਦੁਆਰਾ ਜਾਪ ਹੁੰਦਾ ਸੀ। ਇਵੇਂ ਜਿਹੜਾ ਸੀ ਕਲਯੁੱਗ, ਕਲਯੁੱਗ ਨਾਨਕ ਗੁਰਗੋਬਿੰਦ ਗੱਗਾ ਗੋਬਿੰਦ ਨਾਮ ਅਲਾਵੈ। ਸੋ ਗੱਗਾ ਆ ਗਿਆ। ਸੋ ਇਸ ਕਰਕੇ ਚਾਰੇ ਜਾਗੇ ਚੌਂ ਯੁਗੀ ਪੰਚਾਇਣ ਵਿੱਚ ਜਾਏ ਸਮਾਵੈ। ਸੋ ਚਾਰੇ ਅੱਖਰ ਇੱਕ ਕਰ ਵਾਹਿਗੁਰੂ ਜਪ ਮੰਤਰ ਸੁਣਾਵੈ। ਇਉਂ ਜਿਹੜਾ ਸੀ ਜਹਾਂ 'ਤੇ ਉਪਜਿਆ ਇਹ ਤਹਾਂ ਸਮਾਵੈ। ਇਉਂ ਪਹਿਲੀ ਵਾਰ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਚਾਰੇ ਦੱਸਿਆ ਵੀ ਚਾਰੇ ਅੱਖਰਾਂ ਨੂੰ ਫਿਰ ਇੱਕ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਤਿਯੁਗ ਦਾ ਵਾਹਵਾ, ਦੁਆਪਰ ਦਾ ਹਾਹਾ, ਅਤੇ ਤ੍ਰੇਤੇ ਦਾ ਰਾਰਾ, ਅਤੇ ਕਲਯੁੱਗ ਦਾ ਜਿਹੜਾ ਸੀ ਫਿਰ ਇਹ ਜਿਹੜੇ ਭਗਤ ਵੀ ਜਪਦੇ ਸੀ ਗੋਬਿੰਦ ਦਾ, ਇਹ ਚਾਰੇ ਅੱਖਰ ਜੋੜ ਕਰਕੇ ਚਾਰਾਂ ਨੂੰ ਜੋੜ ਕੇ ਕੀ ਬਣਾ ਦਿੱਤਾ ਵਾਹਿਗੁਰੂ। ਸੋ ਇਉਂ ਵੀ ਇਹ ਮੰਤਰ ਜਿਹੜਾ ਸੀ ਭਾਈ ਸਮਝ ਲੈਣਾ, ਚਾਰੇ ਯੁੱਗਾਂ ਦਾ ਜਾਪ ਇਸੇ ਮੰਤਰ ਦੇ ਚੁਮਾਰੇ ਸੇ ਪਾਸੇ ਨੇ ਬਖਸ਼ਿਸ਼ ਕੀਤਾ ਜੀ। ਹਾਂਜੀ
ਅੱਗੇ,
ਹਾਂਜੀ
ਕਵਲ ਨੈਣ,
ਹਾਂ ਪੜ੍ਹੀ ਅੱਗੇ, ਚਲੋ
ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਦ ਜਿਸ ਹੈ ਦਹੀਂ ਭਾਤ ਖਾਹੇ ਜੀਓ।
ਵਿਸ਼ਰਾਮ ਥੋੜ੍ਹਾ ਗਲਤ ਹੋ ਗਿਆ, ਪੜ੍ਹਾਂਗੇ ਫਿਰ ਸਾਰੇ ਪੜ੍ਹੋ। ਕਵਲ ਨੈਣ,
ਕਵਲ ਨੈਣ
ਮਧੁਰ ਬੈਨ,
ਮਧੁਰ ਬੈਨ
ਕੋਟ ਸੈਨ ਸੰਗ ਸੋਭ,
ਕੋਟ ਸੈਨ ਸੰਗ ਸੋਭ
ਹਾਂ ਕਹਿਤ ਮਾਂ ਜਸੋਦ ਜਿਸ ਹੈ,
ਕਹਿਤ ਮਾਂ ਜਸੋਦ ਜਿਸ ਹੈ
ਦਹੀਂ ਭਾਤ ਖਾਹੇ ਜੀਓ,
ਦਹੀਂ ਭਾਤ ਖਾਹੇ।
ਸੋ ਮਗਲੀ ਜਿਹੜੀ ਸਮਕਾ ਜਸਹਿ 'ਤੇ ਲਾਉਣੀ ਹੈ, ਪਹਿਲੋਂ ਪਕਾਓ ਇਹਨੂੰ ਭਲਾ।
ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਿਸ ਸੋਧ ਜਿਸਹਿ ਦਹੀਂ ਭਾਤ ਖਾਹੇ ਜੀਓ।
ਗੁਡ, ਠੀਕ ਹੋ ਗਿਆ। ਸੋ ਹੁਣ ਉਹ ਜਿਹੜਾ ਹੁਣ ਜਿਵੇਂ ਜਿਵੇਂ ਅਵਤਾਰ ਧਾਰ ਕੇ ਆਏ ਸੱਚੇ ਪਾਤਸ਼ਾਹ, ਜਿਵੇਂ ਜਿਹੜੇ ਜਿਹੜੇ ਯੁੱਗ ਵਿੱਚ ਜਿਹੋ ਰੂਪ ਧਾਰ ਕੇ ਆਏ ਹੋ, ਸੋ ਹੁਣ ਇਹ ਜਿਹੜਾ ਸੀ ਦੁਆਪਰ ਦਾ ਅਵਤਾਰ ਜੋ ਆਪ ਜੀ ਕ੍ਰਿਸ਼ਨ ਰੂਪ ਧਾਰ ਕੇ ਆਏ ਉਹਦਾ ਰੂਪ ਵਰਣਨ ਕਰ ਰਹੇ ਨੇ। ਕਮਲ ਨੈਣ ਜਿਨ੍ਹਾਂ ਦੇ ਕਮਲ ਦੀਆਂ ਪੱਤੀਆਂ ਵਰਗੇ ਨੇਤਰ, ਮਧੁਰ ਬੈਨ ਜਿਨ੍ਹਾਂ ਦੇ ਬਚਨ ਬੜੇ ਮਹਿਨਮਨ ਮਿੱਠੇ, ਮਧੁਰ ਮਨ ਮਿੱਠੇ ਬੈਨ ਬਚਨ ਜਿਨ੍ਹਾਂ ਦੇ ਬਚਨ ਬੜੇ ਮਿੱਠੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੁਣ ਸੰਭਵ ਥੱਕੀ ਜੀ ਉਹ ਕਦੇ ਨਾ ਬੋਲਿਆ ਕੌੜਾ, ਐਸੇ ਮਿੱਠੇ ਮਿੱਠੇ ਬਚਨ ਉਹਨਾਂ ਦੇ ਮੁਖ ਤੋਂ ਉਚਾਰੇ ਜਾਂਦੇ। ਅਤੇ ਕੋਟ ਸੈਨ ਸੰਗ ਸੋਭ, ਅਤੇ ਕਰੋੜਾਂ ਹੀ ਕੋਟ ਮੈਨੇ ਕਰੋੜਾਂ, ਕਰੋੜਾਂ ਹੀ ਫੌਜ ਜਿਹੜੀ ਸੀ ਗਵਾਲਿਆਂ ਦੀ ਜਿਹੜੀ ਕਿ ਨਾਲ ਸੋਭਾ ਦੇ ਰਹੀ ਸੀ ਸੰਗ ਸੋਭ। ਅੱਗੇ ਕਰਤ ਮਾਂਝ ਸੋ ਕਹਿਤ ਮਾਂਝ ਸੋਧ ਜਿਸ ਹੈ ਦਹੀ ਭਾਤ ਖਾਹੇ ਜੀ ਉਹ। ਸੋ ਜਿਹੜੀ ਮਾਂਝ ਸੋਧਾਂ ਸੀ, ਜਨਮ ਭਾਵੇਂ ਕ੍ਰਿਸ਼ਨ ਜੀ ਨੇ ਦੇਵਕੀ ਦੀ ਕੁੱਖ ਤੋਂ ਲਿਆ ਸੀ ਪਰ ਪਾਲਿਆ ਜਿਹੜਾ ਸੀ ਸੋਧਾਂ ਨੇ ਸੀ, 12 ਸਾਲ ਉਹਨਾਂ ਦੇ ਘਰ ਵਿੱਚ ਰਹੇ, ਉਹਦਾ ਵੀ ਕੋਈ ਪਿਛੋਕੜ ਹੈ। ਉਹ ਕੀ ਹੈ ਕਹਿੰਦੇ ਵੀ ਪਿਛਲੇ ਯੁੱਗ ਵਿੱਚ ਇਹ ਜਿਹੜੀ ਸੋਧਾਂ ਸੀ ਅਤੇ ਆਨੰਦ ਸੀ ਇਹ ਦੋਵਾਂ ਨੇ ਜਿਹੜੀ ਸੀ ਪਿਛਲੇ ਯੁੱਗ ਬੜੀ ਵੱਡੀ ਭਾਰੀ 12 ਸਾਲ ਭਗਤੀ ਕੀਤੀ। ਉਹ ਭਗਤੀ ਤੋਂ ਪ੍ਰਸੰਨ ਹੋ ਕਰਕੇ ਵਾਹਿਗੁਰੂ ਨੇ ਆਖਿਆ ਕਿ ਜਿਹਨੀ ਇੰਨੀ ਤੁਸੀਂ ਭਗਤੀ ਕੀਤੀ ਹੈ ਨਾ, ਭਾਵੇਂ ਮੈਂ ਅਗਲਾ ਅਵਤਾਰ ਜਿਹੜਾ ਧਾਰਨਾ ਹੈ ਜਨਮ ਤਾਂ ਕਿਸੇ ਦੇ ਹੋਰ ਕੁੱਖ ਤੋਂ ਲਵਾਂਗਾ ਪਰ 12 ਸਾਲ ਤੁਹਾਡੇ ਗ੍ਰਹਿ ਵਿਖੇ ਪਲਾਂਗਾ ਤੁਹਾਡੇ ਕੋਲ ਰਹਿ ਕੇ, ਇਉਂ ਤੁਹਾਨੂੰ ਨਿਹਾਲ ਕਰਾਂਗਾ। ਸੋ ਇਸ ਕਰਕੇ ਉਹ ਜਸੋਧਾ ਬਣੇ ਅਤੇ ਆਨੰਦ ਜੀ ਪਿਤਾ ਹੋਏ ਜਿਨ੍ਹਾਂ ਨੇ ਪਾਲਿਆ ਗੋਕਲ ਵਿਖੇ। ਇਸ ਲਈ ਕਹਿ ਰਹੇ ਨੇ ਕਹਿ ਤਮਾਂ ਜਸੋਧ ਜਿਸ ਹੈ ਦਹੀਂ ਭਾਤ ਖਾਹੇ ਜੀਓ, ਇਉਂ ਮਾਂ ਜਸੋਧਾ ਫਿਰ ਬਚਪਨ ਵਿੱਚ ਕਹਿੰਦੀ ਹੈ ਐ ਮੇਰੇ ਲਾਲ ਜੀ ਕ੍ਰਿਸ਼ਨ ਜੀ ਆਓ ਦਹੀਂ ਅਤੇ ਭਾਤ ਨਾਮ ਚੌਲਾਂ ਦਾ, ਆ ਜੀ ਦਹੀਂ ਅਤੇ ਚੌਲ ਛਕ ਲਓ। ਹਾਂਜੀ, ਜਿਹਨੂੰ ਮਾਤਾ ਜਸੋਧਾ ਇਸ ਤਰ੍ਹਾਂ ਪਿਆਰ ਨਾਲ ਬੁਲਾ ਕੇ ਆਖਦੀ ਹੈ, ਉਹੀ ਰੂਪ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਸੀਂ ਹੁਣ। ਹਾਂਜੀ,
ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਭਈ, ਕਿੰਕਣੀ ਸ਼ਬਦ ਚਨਤਕਾਰ ਖੇਲ ਪਾਹੇ ਜੀਓ।
ਇੱਥੋਂ ਥੋੜ੍ਹਾ ਗੜਬੜ ਹੋ ਗਈ, ਉੱਪਰ ਠੀਕ ਹੈ, ਬੋਲੋ ਸਾਰੇ। ਦੇਖ ਰੂਪ,
ਦੇਖ ਰੂਪ
ਅਤ ਅਨੂਪ,
ਅਤ ਅਨੂਪ
ਮੋਹ ਮਹਾ ਮਗ ਭਈ,
ਮੋਹ ਮਹਾ ਮਗ ਭਈ
ਕਿੰਕਣੀ ਸ਼ਬਦ,
ਕਿੰਕਣੀ ਸ਼ਬਦ
ਚਨਤਕਾਰ ਖੇਲ ਪਾਹੇ ਜੀਓ,
ਚਨਤਕਾਰ ਖੇਲ ਪਾਹੇ ਜੀਓ।
ਪਕਾਇਓ,
ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਭਈ, ਕਿੰਕਣੀ ਸ਼ਬਦ ਚਨਤਕਾਰ ਖੇਲ ਪਾਹੇ ਜੀਓ।
ਇੱਕ ਵਾਰੀ ਹੋਰ ਪਕਾ ਲਓ,
ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਭਈ, ਕਿੰਕਣੀ ਸ਼ਬਦ ਚਨਤਕਾਰ ਖੇਲ ਪਾਹੇ ਜੀਓ।
ਸੋ ਅਰਥ ਇੱਥੋਂ ਸ਼ੁਰੂ ਹੋ ਜਾਏਗਾ ਖੇਲ ਪਾਹੇ ਜੀਓ, ਜਦੋਂ ਬਚਪਨ ਵਿੱਚ ਕ੍ਰਿਸ਼ਨ ਰੂਪ ਹੋ ਕਰਕੇ ਤੁਸੀਂ ਖੇਲਾਂ ਨੂੰ ਪਾਉਂਦੇ ਸੀ ਨਾ, ਖੇਲ ਪਾਹੇ ਜੀ ਉਹ ਖੇਡਦੇ ਸੀ ਜਦੋਂ, ਤਾਂ ਕਿ ਉਦੋਂ ਫਿਰ ਕਿੰਕਣੀ ਸ਼ਬਦ ਅਤੇ ਚਨਤਕਾਰ, ਕਿੰਕਣੀ ਨਾਮ ਦਾ ਤੈਰਾਗੀ ਦਾ ਜਿਹੜੀ ਲੱਕ ਦੇ ਉੱਤੇ ਤੈਰਾਗੀ ਬੰਨ੍ਹੀ ਸੀ, ਪਿੰਡਾਂ 'ਚ ਆਪਾਂ ਬੰਨ੍ਹ ਹੀ ਦਿੰਦੇ ਸੀ ਨਿਆਣਿਆਂ ਦੇ ਲੱਕ ਦੇ ਉੱਤੇ ਚਾਂਦੀ ਦੇ ਘੁੰਗਰੂ, ਜਿਹੇ ਚਲੋ ਦੂਜਿਆਂ ਦੇ ਹੋਣਾ ਅਤੇ ਹੋਰ ਸਸਤੇ ਪਾ ਲੈਣੇ, ਅਤੇ ਘੁੰਗਰੂ ਜੇ ਨਿੱਕੇ ਨਿੱਕੇ ਛੋਟੇ ਛੋਟੇ ਤੈਰਾ ਬਣਾ ਕੇ ਲੱਕ 'ਤੇ ਬੰਨ੍ਹ ਦਿੰਦੇ ਅਤੇ ਉਸ ਨੂੰ ਕਿੰਕਣੀ ਕਹਿੰਦੇ ਨੇ ਤੈਰਾਗੀ। ਇਉਂ ਬਚਪਨ ਵਿੱਚ ਜਿਹੜੀ ਤੁਹਾਡੇ ਤੈਰਾਗੀ ਬੰਨ੍ਹੀ ਸੀ ਨਾ, ਉਹ ਜਦੋਂ ਖੇਡ ਪਾਏ ਜੋ ਖੇਡਦੇ ਸੀ ਤਾਂ ਉਹਦੀ ਚਨਤਕਾਰ ਬੜੀ ਛਣਕਾਰ ਜਿਹੜੀ ਸੀ, ਚਨਤਕਾਰ ਮੈਨੇ ਹੁਣ ਘੁੰਗਰੂਆਂ ਦੀ ਛਣਕਾਰ ਜਿਹੜੀ ਸੀ ਉਹਦਾ ਬੜਾ ਸੋਹਣਾ ਜੋ ਸ਼ਬਦ ਹੁੰਦਾ ਸੀ, ਧੁਨ ਹੁੰਦੀ ਸੀ, ਅਤੇ ਉਹਨੂੰ ਵੇਖ ਕਰਕੇ ਅਤੇ ਨਾਲ ਹੀ ਦੇਖ ਰੂਪ ਅਤ ਅਨੂਪ, ਅਤ ਅਤ ਪੋਲਾ ਪੜ੍ਹਨ, ਅਤ ਨਹੀਂ ਪੜ੍ਹਨਾ, ਦੇਖ ਰੂਪ ਅਤ ਅਨੂਪ, ਅਤੇ ਤੁਹਾਡਾ ਉਸ ਵੇਲੇ ਬਚਪਨ ਦਾ ਰੂਪ ਵੇਖ ਕੇ ਜਿਹੜਾ ਅਤੀ ਅਨੂਪ ਸੀ, ਅਨੂਪ ਦਾ ਹੁੰਦਾ ਉਪਮਾ ਤੋਂ ਰਹਿਤ, ਉਹ ਰੂਪ ਜਿਹੜਾ ਤੁਹਾਡਾ ਅਤੀ ਉਪਮਾ ਤੋਂ ਰਹਿਤ ਸੀ ਉਹਨੂੰ ਵੇਖ ਕੇ ਮਾਂ ਜਸੋਧਾ ਜਿਹੜੀ ਸੀ ਮੋਹ ਮਹਾ ਐਂ ਜੀ ਆ ਜਾਓ, ਐਂ ਆ ਜਾਓ ਸ਼ਾਬਾਸ਼, ਉਸ ਰੂਪ ਨੂੰ ਵੇਖ ਕੇ ਮਾਤਾ ਜਸੋਧਾ ਜਿਹੜੀ ਸੀ ਮੋਹ ਵਿੱਚ ਜਿਹੜੀ ਸੀ ਮਹਾ ਮਗ ਪਈ, ਬਹੁਤੀ ਉਹ ਮਸਤ ਹੋ ਗਈ। ਇੱਥੇ ਮਗ ਦਾ ਅਰਥ ਹੈ ਮਸਤ, ਜਪਜੀ ਸਾਹਿਬ ਵਿੱਚ ਆਪਣੇ ਮਗ ਦਾ ਅਰਥ ਜਿਹੜਾ ਸੀ ਰਸਤਾ ਮੰਨਿਆ ਕੀਤਾ ਸੀ, ਮੰਨਾ ਹੈ ਮਗ ਨਾ ਚੱਲੇ ਪੰਥ, ਉੱਥੇ ਮਗ ਦਾ ਅਰਥ ਰਸਤਾ, ਇੱਥੇ ਮਗ ਦਾ ਅਰਥ ਹੁਣ ਮਸਤ। ਮੋਹ ਮਹਾ ਮਗ ਪਈ, ਮਾਂ ਜਸੋਧਾ ਜਿਹੜੀ ਸੀ ਵੇਖ ਕਰਕੇ ਖੇਡ ਨੂੰ, ਅਤੇ ਚਨ ਚੰਤਕਾਰ ਜਿਹੜੀ ਸੀ ਚਣਕਾਰ ਤੈਰਾਗੀ ਦੀ ਉਹਨੂੰ ਸੁਣ ਕੇ ਅਤੇ ਸੋਹਣਾ ਰੂਪ ਵੇਖ ਕਰਕੇ ਮਾਤਾ ਮੋਹ ਵਿੱਚ ਆ ਕੇ ਜਿਹੜੀ ਸੀ ਬਹੁਤੀ ਉਹ ਮਸਤ ਹੋ ਗਈ, ਮਗਮਨੇ ਮਸਤ ਹੋ ਗਈ। ਚਲੋ ਅੱਗੇ।
ਕਾਲ ਕਲਮ ਹੁਕਮ ਹਾਥ, ਕਹੋ ਕੌਣ ਮੀਟ ਸਕੈ ਈਸ ਬੰਮਿਓ ਗਿਆਨ ਧਿਆਨ।
ਇਹ ਬੰਮ ਇੱਥੇ ਭਰਾ ਹੀ ਕਰਨਾ, ਬੰਮ ਐੜਾ
ਨਹੀਂ
ਬਣਾਉਣਾ, ਇਹ ਭਾਰਾ ਹੀ ਹੋਊਗਾ, ਮੰਮ ਹੇਠਾਂ ਉਖੜਾ ਗਿਆ ਨਾ। ਬੰਮ
ਬੰਮ ਗਿਆਨ ਧਿਆਨ ਧਰਤ ਕੀ ਹੈ ਚਾਹੇ ਜੀਓ।
ਜੇ ਔਂਕੜਾ ਨਾ ਹੁੰਦਾ ਫਿਰ ਆਪਾਂ ਬੰਮੇ ਹੀ ਪੜ੍ਹਦੇ, ਹੇਠਾਂ ਮੰਮੇ ਦੇ ਥੱਲੇ ਜਈਆ ਵੀ ਆ ਨਾ, ਹੋਰ ਕੀ ਹੈ ਔਂਕੜ। ਸੁਚ ਕਰਕੇ ਆੜੇ ਨੂੰ ਕਦੇ ਔਂਕੜ ਲੱਗਿਆ, ਸੁਚ ਕਰਕੇ ਇੱਥੇ ਉਹਨੂੰ ਭਾਰਾ ਹੀ ਕਰਨਾ। ਬੰਮ
ਬੰਮ
ਹਾਂਜੀ। ਕਾਲ ਕਲਮ ਹੁਕਮ ਪੜ, ਸਾਰੀ ਪਲੈਨ ਪੜ੍ਹਨੀ, ਫਿਰ ਪੜ੍ਹ ਲਓ। ਕਾਲ ਕਲਮ ਹੁਕਮ ਹਾਥ,
ਕਾਲ ਕਲਮ ਹੁਕਮ ਹਾਥ,
ਕਹੋ ਕੌਣ ਮੇਟ ਸਕੈ,
ਕਹੋ ਕੌਣ ਮੇਟ ਸਕੈ।
ਕਿਸੇ ਕੋਲ ਕਹੋ ਪਾਠ ਵੀ ਹੋਊਗਾ, ਹੈਗਾ ਦੇਖੋ, ਕਈਆਂ 'ਤੇ ਕਹੋ ਹੋਊਗਾ, ਦੋਵੇਂ ਪਾਠ ਹੈਗੇ ਆ ਨਾ। ਸੋ ਇਸ ਕਰਕੇ ਇਹ ਪਾਠ ਅੰਤਰ ਹੈ, ਕੁਝ ਵੀੜਾਂ ਵਿੱਚ ਊੜੇ ਨਾਲੇ ਆਉਂਦਾ, ਦਮਨੀ ਟਕਸਾਲ ਵਿੱਚ ਊੜੇ ਨਾਲੇ ਮੁੱਖ ਮੰਨੇ ਆ, ਅਤੇ ਕੁਝ ਵੀੜਾਂ ਵਿੱਚ ਇਹ ਹਾਹੇ ਨਾਲ ਵੀ ਆਉਂਦਾ, ਕਹੋ ਹੋ ਵੀ ਆਉਂਦਾ। ਇਹ ਪਾਠਾਂ ਪਾਠ ਦਾ ਭੇਦ ਹੈ, ਪਾਠ ਅੰਤਰ ਹੈ, ਜਿਵੇਂ ਜਿਸ ਸਰੂਪ 'ਤੇ ਆਵੇ ਉਦੇ ਪੜ੍ਹ ਲੈਣਾ, ਸਮਝੀਏ। ਤੁਹਾਡੇ ਕੋਲ ਨਾਲ ਹੋਣਾ, ਟਕਸਾਲ ਵਾਲੀ 'ਤੇ ਵੀ ਊੜੇ ਨਾਲੇ ਹੋਊਗਾ। ਟਕਸਾਲ ਵਾਲੇ ਊੜੇ ਨਾਲੇ ਹੋਵੇਗਾ, ਦੂਜਿਆਂ 'ਤੇ ਜਿਹੜੇ ਹਾਹੇ ਨਾਲ ਹੋਊਗਾ ਇਹ ਬਿਨਾਂ ਟਕਸਾਲ ਤੋਂ ਨਹੀਂ। ਤੁਹਾਡੇ ਕੋਲ ਆਪਣੇ ਗੁਰਪਿੰਦਰ ਜੀ ਹਾਹੇ ਨਾਲ, ਹਾਂ ਇਹ ਪਾਠ ਦਾ ਭੇਦ ਹੈ। ਸੋ ਇਸ ਕਰਕੇ ਜਿਵੇਂ ਵੀ ਸਰੂਪ 'ਤੇ ਉੱਥੇ ਹੋਵੇ ਉਹਨੂੰ ਆਪਾਂ ਆਪਣੇ ਪੜ੍ਹ ਲੈਣ, ਪਾਠ ਅੰਤਰ ਆਏ। ਸੋ ਹੁਣ ਅਰਥ ਕਰੀਏ, ਪੜ੍ਹ ਲਓ ਫਿਰ ਸਾਰੇ। ਕਾਲ ਕਲਮ ਹੁਕਮ ਹਾਥ,
ਕਾਲ ਕਲਮ ਹੁਕਮ ਹਾਥ,
ਕਹੋ ਕੌਣ ਮੇਟ ਸਕੈ,
ਕਹੋ ਕੌਣ ਮੇਟ ਸਕੈ,
ਈਸ ਬੰਮ ਗਿਆਨ ਧਿਆਨ,
ਈਸ ਬੰਮ ਗਿਆਨ ਧਿਆਨ,
ਧਰਤ ਹੀ ਹੈ ਚਾਹ ਜੀਓ,
ਧਰਤ ਹੀ ਹੈ ਚਾਹ ਜੀਓ।
ਸੋ ਕਾਲ ਕਲਮ ਹੁਕਮ ਹਾਥ, ਸੋ ਹਿਸ 'ਚ ਪਾਤਸ਼ਾਹ ਕਾਲ ਦਾ ਅਰਥ ਅਕਾਲ, ਅਕਾਲ ਪੁਰਖ ਹੈ, ਕਿਉਂਕਿ ਸ਼ੋਰਟ ਫਾਰਮ 'ਚ ਜਿੱਦਾਂ ਜਿਹੜਾ ਸੀ ਕਾਲ ਪੁਰਖਾ ਮਰਦਾ ਮਾਨ ਆਉਂਦਾ ਨਾ, ਉੱਥੇ ਵੀ ਅਕਾਲ ਪੁਰਖ ਦਾ ਹੀ ਅਰਥ ਹੈ। ਸੋ ਪਹਿਲੇ ਅਰਥ ਵਿੱਚ ਕਾਲ ਨਾਮ ਅਕਾਲ ਪੁਰਖ ਦਾ, ਇਹ ਅਕਾਲ ਪੁਰਖ ਜੀ ਤੁਹਾਡੇ ਹੱਥ ਵਿੱਚ ਹੁਕਮ ਰੂਪੀ ਕਲਮ ਫੜੀ ਹੋਈ ਹੈ, ਕਹੋ ਕੌਣ ਮੇਟ ਸਕੈ, ਉਸ ਹੁਕਮ ਰੂਪੀ ਕਲਮ ਨੂੰ ਕੌਣ ਕੋਈ ਮੇਟ ਸਕਦਾ ਹੈ। ਅਤੇ ਜਾਂ ਫਿਰ ਦੂਜੇ ਅਰਥ ਵਿੱਚ ਕਾਲ ਕਲਮ ਹੁਕਮ ਹੱਥ, ਅਤੇ ਜਿਹੜਾ ਸੀ ਤੁਹਾਡੇ ਹੁਕਮ ਰੂਪੀ ਹੱਥ ਵਿੱਚ ਕਾਲ ਰੂਪੀ ਕਲਮ ਫੜੀ ਹੋਈ ਹੈ, ਇਹ ਵੀ ਅਰਥ ਕੀਤਾ ਜਾਂਦਾ। ਅਤੇ ਜਾਂ ਤੀਜੇ ਅਰਥ ਵਿੱਚ ਕਾਲ ਕਲਮ ਹੁਕਮ ਹੱਥ, ਕਹੋ ਕੌਣ ਮੇਟ ਸਕੈ। ਅਤੇ ਇਹ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਕਾਲ ਵੀ ਕਲਮ ਵੀ ਹੁਕਮ ਵੀ ਹੱਥ ਨਾਮ ਹੁੰਦਾ ਅਧੀਨ ਦਾ, ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਅਧੀਨ ਕੀਤੀਆਂ ਹੋਈਆਂ ਨੇ, ਕੌਣ ਇਹਨੂੰ ਕੌਣ ਕੋਈ ਮੇਟ ਸਕਦਾ। ਅਤੇ ਈਸ ਬੰਮ ਗਿਆਨ ਧਿਆਨ, ਈਸ ਨਾਮ ਈਸ਼ਰ ਦਾ, ਈਸ਼ਰ ਕੌਣ ਹੈ ਸ਼ਿਵ ਜੀ, ਬੰਮ ਨਾਮ ਹੈ ਬਰਮਾ ਦਾ, ਅਤੇ ਇਹ ਜਿਹੜੇ ਨੇ ਈਸ਼ਰ ਸ਼ਿਵ ਜੀ ਜਿਹੜਾ ਹੈ ਧਿਆਨ, ਉਹ ਕਿੰਨਾ ਸਮਾਂ ਧਿਆਨ ਲਾਉਂਦਾ ਜਿਹੜਾ ਹੈ, ਚਾਹੇ ਜੀ ਉਹ ਉਤਸ਼ਾਹ ਦੇ ਨਾਲ ਧਿਆਨ ਲਾਉਂਦਾ, ਇੱਥੇ ਚਾਹੇ ਦਾ ਅਰਥ ਉਤਸ਼ਾਹ, ਸ਼ਿਵ ਜੀ ਵੀ ਕਿੰਨੇ ਉਤਸ਼ਾਹ ਦੇ ਨਾਲ ਤੁਹਾਡਾ ਕਿੰਨਾ ਸਮਾਂ ਧਿਆਨ ਧਾਰਤ ਮੈਨੂੰ ਧਾਰਦਾ। ਅਤੇ ਬੰਮ ਜਿਹੜਾ ਸੀ ਬਰਮਾ, ਉਹ ਗਿਆਨ ਬਰਮਾ ਜਿਹੜਾ ਤੁਹਾਡੇ ਗਿਆਨ ਨੂੰ ਕਥਨ ਕਰਦਾ, ਉਹ ਵੀ ਬੜੇ ਉਤਸ਼ਾਹ ਦੇ ਨਾਲ, ਸੋ ਉਹੀ ਰੂਪ ਹੋ ਤੁਸੀਂ ਹੈ ਗੁਰੂ ਰਾਮਦਾਸ ਜੀ, ਉਹੀ ਸਰੂਪ ਦਾ ਜਿਹੜਾ ਧਿਆਨ ਧਰਦੇ ਨੇ, ਗਿਆਨ ਦਾ ਕਥਨ ਕਰਦੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਜੀ, ਉਹੀ ਰੂਪ ਹੋ। ਕਿੱਥੇ ਬੰਮ ਦੇ, ਹਾਂ ਬੰਮ ਊੜੇ ਨੂੰ ਲੱਗ ਜੂਗਾ ਨਾ, ਔਂਕੜ ਨਹੀਂ ਲਾਉਣਾ ਉੱਥੇ ਭਾਰਾ ਹੋ ਜਾਣਾ, ਜਿਵੇਂ ਆਪਾਂ ਪਿੱਛੇ ਵੀ ਅੱਗੇ ਜਿਵੇਂ ਆਪਾਂ ਪੜ੍ਹਦੇ ਨਾ ਔਂਕੜ, ਉਸ ਅੱਖ ਨੂੰ ਭਾਰਾ ਕਰ ਦਿੰਦੇ ਹਾਂ, ਜੱਜਾ ਤੱਤੀ ਨੂੰ ਜੱਤ ਭਾਰਾ ਕਰ ਦਿੰਦੇ ਹਾਂ, ਇਵੇਂ ਉੱਥੇ ਵੀ ਜਿਹੜਾ ਹੈ ਐੜਾ ਭਾਰਾ ਹੀ ਕਰ ਦਿੰਦੇ ਹਾਂ। ਬੰਮ ਹਾਂ ਮੰਮਾ ਖਰੇ ਭਾਰਾ ਕਰ ਦਿੰਦੇ, ਬੰਮ ਬੰਮਿਆਂ ਨਹੀਂ ਕਹਿਣਾ, ਸਮਝੇ, ਕਿਉਂਕਿ ਉੱਥੇ ਔਂਕੜ ਲੱਗਾ, ਐੜੇ ਨੂੰ ਕਦੇ ਔਂਕੜ ਆਉਂਦਾ ਨਹੀਂ, ਉਹ ਭਾਰਾ ਹੀ ਜਿਹੜਾ ਹੈ ਆਵਾਜ਼ ਹੋਵੇਗੀ ਮੰਮੇ ਦੀ, ਜੇ ਔਂਕੜ ਨਾ ਹੁੰਦਾ ਫਿਰ ਆਪਾਂ ਬੰਮੇ ਪੜ੍ਹ ਦਿੰਦੇ, ਸਮਝ ਆ ਗਿਆ ਕਿ ਨਹੀਂ। ਹਾਂ ਉੱਪਰਲੀ ਲੈਣ ਦੀ ਗੱਲ ਕਰਦੇ ਨੇ ਉਹ, ਇਹਦੇ 'ਚ ਨਾ ਵੇਖੀ ਜਾਓ। ਹਾਂ ਚਲੋ। ਇਸ ਬੰਮ ਸਮਝ ਲਿਆ ਹਾਂ ਨਹੀਂ ਧਰਤ ਧਿਆਨ ਤੇ ਵਿਸ਼ਰਾਮ ਕਰਨਾ ਫਿਰ ਪੜ੍ਹ ਲਓ ਕਾਲ ਕਲਮ ਹੁਕਮ ਹੱਥ ਕਹੋ ਕੌਣ ਮੇਟ ਸਕੈ ਇਸ ਬੰਮ ਗਿਆਨ ਧਿਆਨ ਧਰਤ ਹੀ ਹੈ ਚਾਹ ਜੀਉ ਠੀਕ ਹੈ ਹਾਂ ਚਾਹੇ ਮੈਨੂੰ ਉਤਸ਼ਾਹ ਦਾ ਧਰਤ ਮੈਨੂੰ ਧਿਆ ਧਾਰਦੇ ਨੇ ਸ਼ਿਵ ਜੀ ਜਿਹੜਾ ਹੈ ਉਤਸ਼ਾਹ ਦੇ ਨਾਲ ਧਿਆਨ ਧਾਰਦਾ ਉਸ ਰੂਪ ਦਾ ਅਤੇ ਵਰਮਾ ਜਿਹੜਾ ਹੈ ਬੰਮ ਮੈਨੂੰ ਵਰਮਾ ਜਿਹੜਾ ਹੈ ਗਿਆਨ ਕਥਨ ਕਰਦਾ ਬੜੇ ਉਤਸ਼ਾਹ ਦੇ ਨਾਲ ਉਸ ਰੂਪ ਦਾ ਉਹ ਜਿਹੜੇ ਸਰੂਪ ਦਾ ਗਿਆਨ ਅਤੇ ਧਿਆਨ ਕਰਦੇ ਨੇ ਉਹੀ ਰੂਪ ਹੈ ਗੁਰੂ ਰਾਮਦਾਸ ਸਾਹਿਬ ਜੀ ਚਲੋ
ਉਹਨਾਂ ਦਾ ਰੂਪ ਜੀ
ਉਸ ਅਕਾਲ ਪੁਰਖ ਦੀ ਉਹ ਕਹਿੰਦੇ ਨੇ ਨਾ ਜਿਸ ਅਕਾਲ ਪੁਰਖ ਦੇ ਹੱਥ ਵਿੱਚ ਹੁਕਮ ਰੂਪੀ ਜਿਹੜੀ ਕਲਮ ਫੜੀ ਹੋਈ ਆ ਅਤੇ ਉਹ ਜਿਹੜਾ ਅਕਾਲ ਪੁਰਖ ਹੈ ਜਿਹਦਾ ਧਿਆਨ ਸ਼ਿਵ ਜੀ ਵੀ ਲਾਉਂਦਾ ਉਸ ਰੂਪ ਦਾ ਜਿਹਦਾ ਗਿਆਨ ਕਥਨ ਕਰਦਾ ਬ੍ਰਹਮਾ
ਬ੍ਰਹਮਾ ਦਾ
ਨਹੀਂ ਨਹੀਂ ਉਸ ਅਕਾਲ ਪੁਰਖ ਦਾ ਰੂਪ ਹੋ ਤੁਸੀਂ ਹਾਂ
ਸਤ ਸਾਹਿਬ
ਹਾਂਜੀ ਹਿਰਦੇ ਵਿੱਚ ਧਿਆਨ ਲਾਉਂਦੇ ਨੇ ਚਲੋ
ਸਤ ਸਾਚ ਸ੍ਰੀ ਨਿਵਾਸ
ਉੱਚੀ ਬੋਲੋ
ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿਜੀਓ
ਸਤ ਹੇ ਜੋ ਅਕਾਲ ਪੁਰਖ ਤਿੰਨੇ ਕਾਲਾਂ ਵਿੱਚ ਸੱਤ ਸੀ ਪਿੱਛੇ ਵੀ ਸੱਤ ਸੀ ਹੁਣ ਵੀ ਸੱਤ ਹੈ ਅੱਗੇ ਨੂੰ ਸੱਤ ਹੋਵੇਗਾ ਇਸ ਕਰਕੇ ਤ੍ਰਈ ਕਾਲ ਬਾਅਦ ਰੂਪ ਹੈ ਉਹ ਤਿੰਨੇ ਕਾਲਾਂ ਵਿੱਚ ਦਾ ਬਾਅਦ ਨਹੀਂ ਨਾਸ ਨਹੀਂ ਉਹਨੂੰ ਕੀ ਕਹਿੰਦੇ ਨੇ ਸੱਤ ਵੇਦ ਨੇ ਵੀ ਕਿਹਾ ਤ੍ਰਈ ਕਾਲ ਅਵਾਦ ਤਵੰਗ ਸੱਤ ਤਵੰਗ ਵੇਦ ਵਿੱਚ ਵੀ ਕਥਨ ਹੈ ਵੀ ਉਹ ਤਿੰਨੇ ਕਾਲਾਂ ਵਿੱਚ ਉਹਦਾ ਨਾਸ ਨਹੀਂ ਹੈਗਾ ਉਹਨੂੰ ਕੀ ਕਹਿੰਦੇ ਨੇ ਸੱਤ ਅਤੇ ਸਾਚ ਸੱਚਾ ਸਰੂਪ ਹੈ ਤੁਹਾਡਾ ਜਾਂ ਸਾਚ ਦਾ ਅਰਥ ਹੈ ਇਹ ਗੱਲ ਨਿਸ਼ਚੇ ਵਾਚਕ ਹੈ ਸੱਚ ਮੈਨੇ ਨਿਸ਼ਚਾ ਇਹ ਗੱਲ ਵਿਸ਼ਵਾਸ ਵਾਲੀ ਹੈ ਕੋਈ ਸ਼ੱਕ ਨਹੀਂ ਇਹਦੇ 'ਚ ਨਿਸ਼ਚੇ ਵਾਲੀ ਹੈ ਵੀ ਤੁਸੀਂ ਤਿੰਨੇ ਕਾਲਾਂ ਵਿੱਚ ਸੱਤ ਰੂਪ ਹੋ ਅਤੇ ਸ੍ਰੀ ਨਿਵਾਸ ਸ੍ਰੀ ਨਾਮ ਹੈ ਲਕਸ਼ਮੀ ਦਾ ਲਕਸ਼ਮੀ ਦੇ ਨਿਵਾਸ ਮੈਨੇ ਆਪ ਜੀ ਆਸਰਾ ਰੂਪ ਹੋ ਜਾਂ ਨਿਵਾਸ ਨਾਮ ਲਕਸ਼ਮੀ ਜਿਹੜੀ ਹੈ ਸ੍ਰੀ ਲਕਸ਼ਮੀ ਜਿਹੜੀ ਹੈ ਤੁਹਾਡੇ ਚਰਨਾਂ ਵਿੱਚ ਨਿਵਾਸ ਕਰ ਰਹੀ ਹੈ ਅਤੇ ਆਦਿ ਪੁਰਖ ਸਾਰੇ ਪੁਰਖਾਂ ਦੇ ਆਦਿ ਰੂਪ ਹੋ ਤੁਸੀਂ ਜਾਂ ਆਦਿ ਸਾਰੀ ਸ੍ਰਿਸ਼ਟੀ ਦੀ ਆਦਿ ਰੂਪ ਹੋ ਪੁਰਖ ਤੁਸੀਂ ਪੂਰਨ ਹੋ ਸਾਰਿਆਂ ਵਿੱਚ ਅਤੇ ਸਦਾ ਤੁਸੀਂ ਹੇ ਗੁਰੂ ਰਾਮਦਾਸ ਜੀ ਤੁਸੀਂ ਵੀ ਉਹੀ ਰੂਪ ਹੋ ਸਦਾ ਹੀ ਚਲੋ
ਰਾਮ ਨਾਮ
ਅੱਗੇ ਵਾਹਿਗੁਰੂ 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 ਵਾਹਿ ਜੀਓ
ਵਾਹਿਗੁਰੂ ਵਾਹਿਗੁਰੂ ਵਾਹਿ ਜੀਓ
ਹਾਂ ਇਹ ਜਿਹੜਾ ਆਪ ਜੀ ਦਾ ਵਾਹਿਗੁਰੂ ਮੰਤਰ ਹੈ ਪਿੱਛੇ ਵੀ ਵਾਹਿ ਮੈਨੂੰ ਤੰਤਾ ਯੋਗ ਸੀ ਅਤੇ ਵਾਹਿਗੁਰੂ ਜਿਹੜਾ ਮੰਤਰ ਆਪ ਜੀ ਦਾ ਮਹਾਰਾਜ ਇਹ ਹੁਣ ਵੀ ਵਾਹਿ ਤੰਤਾ ਯੋਗ ਹੈ ਅਤੇ ਵਾਹਿਗੁਰੂ ਅਤੇ ਪਿੱਛੇ ਸੀ ਹੁਣ ਵੀ ਅਤੇ ਵਾਹਿ ਅੱਗੇ ਨੂੰ ਵੀ ਜਿਹੜਾ ਹੈ ਇਹ ਵਾਹਿ ਤੰਤਾ ਯੋਗ ਹੋਵੇਗਾ ਜਾਂ ਵਾਹਿ ਨਾਮ ਅਸ਼ਚਰਜ ਦਾ ਗੁਰੂ ਨਾਮ ਹਨੇਰੇ ਦਾ ਰੋਹ ਨਾਮ ਪ੍ਰਕਾਸ਼ ਦਾ ਸੋ ਉਹ ਜਿਹੜਾ ਵਾਹਿਗੁਰੂ ਅਸ਼ਚਰਜ ਰੂਪ ਹੈ ਹਨੇਰੇ 'ਚ ਪ੍ਰਕਾਸ਼ ਕਰਨ ਵਾਲਾ ਹੈ ਅਤੇ ਵਾਹਿਗੁਰੂ ਦੂਜਾ ਅਤੇ ਉਹ ਜਿਹੜਾ ਵਾਹਿ ਨਾਮ ਪ੍ਰੇਰਕ ਦਾ ਅਤੇ ਗੁਰੂ ਨਾਮ ਪੂਜਨੀਕ ਦਾ ਤੀਜਾ ਵਾਹਿਗੁਰੂ ਵਾਹਿ ਨਾਮ ਬਿਸਮਾਦ ਦਾ ਗੁਰੂ ਨਾਮ ਵੱਡੇ ਦਾ ਅਤੇ ਵਾਹਿ ਜੀਓ ਅਤੇ ਉਹ ਤੁਸੀਂ ਸੱਚੇ ਪਾਤਸ਼ਾਹ ਤੰਤਾ ਰੂਪ ਹੋ ਹਾਂਜੀ
ਰਾਮ ਨਾਮ ਪਰਮ ਧਾਮ ਸ਼ੁੱਧ ਬੁੱਧ ਨਿਰੀਕਾਰ ਬੇਸ਼ੁਮਾਰ ਸਰਬਰ ਕਉ ਕਾਹੇ ਜੀਓ
ਹਾਂ ਪੜ੍ਹੋ ਸਾਰੇ ਰਾਮ ਨਾਮ ਪਰਮ ਧਾਮ
ਰਾਮ ਨਾਮ ਪਰਮ ਧਾਮ
ਸ਼ੁੱਧ ਬੁੱਧ ਨਿਰੀਕਾਰ
ਸ਼ੁੱਧ ਬੁੱਧ ਨਿਰੀਕਾਰ
ਬੇਸ਼ੁਮਾਰ
ਬੇਸ਼ੁਮਾਰ
ਸਰਬਰ ਕਉ ਕਾਹੇ ਜੀਓ
ਸਰਬਰ ਕਉ ਕਾਹੇ ਜੀਓ
ਬੇਸ਼ੁਮਾਰ ਤੇ ਜਮਕ ਲਾ ਕੇ ਪੜ੍ਹੋ ਸਾਰੇ
ਰਾਮ ਨਾਮ ਪਰਮ ਧਾਮ ਸ਼ੁੱਧ ਬੁੱਧ ਨਿਰੀਕਾਰ ਬੇਸ਼ੁਮਾਰ ਸਰਬਰ ਕਉ ਕਾਹੇ ਜੀਓ
ਜਿਹੜਾ ਉਹ ਰਾਮ ਦਾ ਜੋ ਨਾਮ ਹੈ ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੋ ਵਾਹਿਗੁਰੂ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਪਰਮ ਜੋ ਸਾਰਿਆਂ ਤੋਂ ਵੱਡਾ ਹੈ ਧਾਮ ਅਤੇ ਉਹਦਾ ਆਪ ਸੱਚੇ ਪਾਤਸ਼ਾਹ ਜੀ ਨੇ ਆਸਰਾ ਲਿਆ ਹੈ ਧਾਮ ਨਾਮ ਆਸਰੇ ਦਾ ਜਾਂ ਪਰਮ ਧਾਮ ਜਿਹੜਾ ਬਹੁਤਾ ਪ੍ਰਕਾਸ਼ ਰੂਪ ਹੈ ਦੋਵੇਂ ਅਰਥ ਜੋ ਪਰਮ ਮੈਨੇ ਵੱਡਾ ਧਾਮ ਮੈਨੇ ਆਸਰਾ ਜਿਹੜਾ ਰਾਮ ਦਾ ਨਾਮ ਪਰਮੇਸ਼ਵਰ ਦਾ ਹੈ ਜੋ ਸਾਰਿਆਂ ਤੋਂ ਵੱਡਾ ਹੈ ਉਹਦਾ ਧਾਮ ਆਸਰਾ ਤੁਸੀਂ ਮਰਸੇ ਪਾਸਾ ਗੁਰੂ ਰਾਮਦਾਸ ਜੀ ਲੈਣਾ ਕੀਤਾ ਹੈ। ਸ਼ੁੱਧ ਬੁੱਧ ਅਤੇ ਆਪ ਸ਼ੁੱਧ ਰੂਪ ਹੋ, ਨਿਰਮਲ ਰੂਪ ਹੋ, ਬੋਧ ਰੂਪ ਹੋ ਬੁੱਧ ਮੈਨੇ, ਅਤੇ ਜਾਂ ਤੁਹਾਡੀ ਜਿਹੜੀ ਬੁੱਧ ਹੈ ਬੜੀ ਸ਼ੁੱਧ ਹੈ, ਨਿਰੀਕਾਰ ਆਪ ਆਕਾਰ ਆਕਾਰ ਤੋਂ ਰਹਿ ਤੋਂ ਬੇਸ਼ੁਮਾਰ, ਬੇਸ਼ੁਮਾਰ ਦਾ ਤਾਂ ਤੁਹਾਡਾ ਕੋਈ ਜਿਹੜੀ ਆ ਗਿਣਤੀ ਨਹੀਂ ਹੋ ਸਕਦੀ, ਸ਼ੁਮਾਰ ਗਿਣਤੀ ਤੋਂ ਰਹਿ ਤੋਂ ਆਪ ਬੇਅੰਤ ਤੋਂ ਭਾਵ, ਸਰਬਰ ਕਉ ਕਾਹੇ ਜੀਓ, ਸਰਬਰ ਸਰਬਰ ਹੁੰਦਾ ਬਰਾਬਰੀ, ਕਾਹੇ ਜੋ ਕਿਸ ਦੇ ਨਾਲ ਤੁਹਾਡੀ ਬਰਾਬਰੀ ਕਰੀਏ, ਤੁਹਾਡੇ ਵਰਗਾ ਕੋਈ ਹੈ ਹੀ ਨਹੀਂ, ਸਰਬਰ ਮੈਨੇ ਬਰਾਬਰੀ, ਕਿਹਦੇ ਨਾਲ ਤੁਹਾਡੀ ਬਰਾਬਰਤਾ ਕਰੀਏ, ਕਿਹਦੇ ਨਾਲ ਕੰਪੇਅਰ ਕਰਕੇ ਦਿਖਾਈਏ ਤੁਹਾਨੂੰ, ਅਤੇ ਤੁਹਾਡੇ ਵਰਗਾ ਤਾਂ ਕੋਈ ਹੈ ਹੀ ਨਹੀਂ,
ਹਾਂ
ਕੌਣ ਕੋਈ ਹੋ ਸਕਦਾ ਤੁਹਾਡੇ ਵਰਗਾ।
ਸੁਥਰ ਚਿੱਤ ਭਗਤ ਹਿੱਤ ਭੇਖ ਧਰਿਓ, ਹਰਨਾਖਿਸ਼ ਹਰਿਓ ਨੱਖ ਬੇਦਾਰ ਜੀਓ।
ਹਾਂ ਠੀਕ, ਪਹਿਲਾਂ ਸਾਮ ਠੀਕ ਕਰ ਲਓ। ਸੁਥਰ ਚਿੱਤ,
ਸੁਥਰ ਚਿੱਤ
ਇਹਨੂੰ ਭਾਈ ਸੁਥਿਰ ਨਹੀਂ ਪੜ੍ਹਨਾ, ਕਈ ਸੁਥਿਰ ਪੜ੍ਹ ਜਾਂਦੇ ਨੇ, ਕੋਈ ਸੁਥਰੇ ਪੜ੍ਹ ਜਾਂਦੇ ਨੇ, ਹਾਂਜੀ ਸੁਥਰ ਸੁਥਰ
ਸੁਥਰ
ਇਉਂ ਵੀ ਨਹੀਂ, ਸੁਥਰ ਚਿੱਤ,
ਸੁਥਰ ਚਿੱਤ
ਭਗਤ ਹਿੱਤ
ਹਿੱਤ
ਭੇਖ ਧਰਿਓ,
ਭੇਖ ਧਰਿਓ
ਹਰਨਾਖਸ ਹਰਿਓ,
ਹਰਨਾਖ ਹਰਿਓ
ਨੱਖ ਬੇਦਾਰ ਜੀਓ,
ਨੱਖ ਬੇਦਾਰ ਜੀਓ।
ਅਤੇ ਹੇ ਗੁਰੂ ਰਾਮਦਾਸ ਜੀ ਪਾਤਸ਼ਾਹ ਆਪ ਸਥਿਰ ਚਿੱਤ ਵਾਲੇ ਹੋ, ਜਿਵੇਂ ਭਗਤ ਪ੍ਰਹਲਾਦ ਨੇ ਜਿਹੜਾ ਸੀ ਆਪਣੇ ਚਿੱਤ ਨੂੰ ਸਥਿਰ ਰੱਖਿਆ, ਜਾਂ ਸੁਥਰ ਨਾਮ ਸਥਿਰ ਦਾ ਵੀ ਹੈ, ਸੁਥਰ ਨਾਮ ਸ਼ੁੱਧ ਦਾ ਵੀ ਹੈ, ਸ਼ੁੱਧ ਚਿੱਤ ਵਾਲੇ ਜਿਵੇਂ ਭਗਤ ਪ੍ਰਹਲਾਦ ਜੀ ਹੋਏ ਨੇ, ਅਤੇ ਉਸ ਭਗਤ ਹਿੱਤ ਉਸ ਭਗਤ ਦੀ ਰੱਖਿਆ ਵਾਸਤੇ ਤੁਸੀਂ ਭੇਖ ਧਰਿਓ, ਭੇਖ ਧਾਰਨ ਕੀਤਾ ਸੀ ਨਰਸਿੰਘ ਅਵਤਾਰ ਦਾ, ਅਤੇ ਉਹ ਅਵਤਾਰ ਧਾਰ ਕੇ ਤੁਸੀਂ ਹਰਨਾਖਸ਼ ਹਰਿਓ, ਹਰਨਾਖਸ਼ ਨੂੰ ਜਿਹੜਾ ਸੀ ਹਰਿਓ ਨਾਸ ਮਾਰਨਾ ਕੀਤਾ, ਮਾਰਿਆ ਕਿਵੇਂ ਸੀ, ਨੱਖ ਬੇਦਾਰ ਜੀਓ, ਨੱਖ ਮਨ ਨੌ, ਨੌ ਦੇ ਨਾਲ ਜਿਹੜਾ ਸੀ ਉਹਨੂੰ ਪਾੜ ਕੇ ਆਪ ਜੀ ਨੇ ਮਾਰਿਆ। ਸਮਝ ਆ ਗਈ, ਚੱਲੀਏ ਅੱਗੇ ਫਿਰ। ਨੱਖ ਦਾ ਅਰਥ ਕੀ ਹੁੰਦਾ ਹੈ? ਨੌ, ਨੱਖ ਥੋੜ੍ਹਾ ਪੋਲਾ ਹੀ ਪੜ੍ਹਨਾ, ਨੱਖ ਨਹੀਂ ਕਰਨਾ, ਨੱਖ ਬੇਦਾਰ ਜੀਓ, ਨੌ ਦੇ ਨਾਲ ਪਾੜਿਆ ਸੀ। ਕਿਉਂ ਨੌਵਾਂ ਨਾਲ ਕਿਉਂ ਪਾੜਿਆ ਸੀ? ਗਦਾ ਮਾਰ ਕੇ ਮਾਰ ਦਿੰਦੇ, ਹੈਂਜੀ ਹਾਂ, ਉਹਨਾਂ ਨੇ ਕਿਉਂ ਜਿਹੜਾ ਸੀ ਹਰਨਾਖਸ਼ ਨੇ ਕੁਝ ਵਰ ਲਾਏ ਸੀ, ਮੈਂ ਕਿਸੇ ਸ਼ਸਤਰ ਨਾਲ ਨਹੀਂ ਮਰਨਾ, ਮੈਂ ਕਿਸੇ ਮਨੁੱਖ ਤੋਂ ਨਹੀਂ ਮਰਨਾ, ਤਾਂ ਕਰਕੇ ਉਹ ਨਰਸਿੰਘ ਰੂਪ ਧਾਰਿਆ ਸੀ, ਮਨੁੱਖ ਦਾ ਮੂੰਹ ਜਿਹੜਾ ਸੀ ਸ਼ੇਰ ਦਾ ਸੀ, ਬੋਡੀ ਹੇਠਾਂ ਮਨੁੱਖ ਦੀ ਸੀ, ਅਤੇ ਇਸੇ ਤਰ੍ਹਾਂ ਉਹ ਮਨੁੱਖ ਵੀ ਨਹੀਂ ਸੀ, ਅਤੇ ਫਿਰ ਇਹ ਵੀ ਵਰ ਲਿਆ ਸੀ, ਨਾ ਮੈਂ ਦਿਨੇ ਮਰਨਾ ਰਾਤ ਨੂੰ, ਉਹ ਫਿਰ ਰਹਿ ਰਸ ਦਾ ਵੇਲਾ ਸੀ, ਉਸ ਵੇਲੇ ਮਾਰਨਾ ਕੀਤਾ, ਇਹ ਵੀ ਵਰ ਲਿਆ ਸੀ, ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ, ਦਿਹੜੀ 'ਤੇ ਰੱਖ ਲਿਆ, ਨਾ ਅੰਦਰ ਸੀ ਨਾ ਬਾਹਰ ਸੀ, ਕਿਸੇ ਸ਼ਸਤਰ ਨਾਲ ਨਹੀਂ ਮਰਨਾ, ਇਉਂ ਜਿਹੜਾ ਸੀ, ਜਾਂ ਜਿੰਨੀ ਪ੍ਰਕਿਰਤੀ ਦੀ ਜਿਹੜੀ ਜਿੰਨੇ ਜੂਨਾਂ ਨੇ ਉਹਨਾਂ ਦੇ ਕਿਸੇ ਜੂਨ ਰਾਹੀਂ ਨਹੀਂ ਮਰਨਾ, ਸੋ ਇਹ ਨਰਸਿੰਘ ਅਵਤਾਰ ਜਿਹੜਾ ਸੀ ਪ੍ਰਕਿਰਤੀ ਦੇ ਵਿੱਚ ਹੈ ਨਹੀਂ ਸੀ ਉਹ ਜੂਨ, ਇਉਂ ਕਰਕੇ ਜਿਹੜਾ ਸੀ ਉਹਨੂੰ ਮਾਰਨਾ, ਨੌਵਾਂ ਦੇ ਨਾਲ ਹੀ ਪੇਟ ਪਾੜ ਕੇ ਮਾਰ ਦਿੱਤਾ ਸੀ। ਹਾਂ ਪ੍ਰਗਟ ਉੱਥੋਂ ਹੋਏ, ਹਾਂਜੀ ਅੱਗੇ।
ਸੰਖ ਚੱਕਰ ਗਦਾ ਪਦਮ,
ਗਦਾ ਨਹੀਂ ਪੜ੍ਹਨਾ, ਇਹ ਬਹੁਤ ਜ਼ਰੂਰੀ ਧਿਆਨ ਨਾਲ ਪਾਠ ਹੈ ਜੀ, ਪਾਠੀ ਵੀਰ ਸਾਰੀ ਗਦਾ ਪੜ੍ਹੀ ਜਾਂਦੇ ਨੇ, ਗਦਾ ਰੱਖਿਆ ਸੀ ਉਹਨਾਂ ਨੇ ਕੋਲ,
ਗਦਾ
ਪੜ੍ਹਨਾ ਬਹੁਤ ਜ਼ਰੂਰੀ, ਇਹਨੂੰ ਪਕਾ ਲਓ, ਪੱਕਿਆ ਹੋਣ ਤਾਂ ਇੱਦਾਂ ਹੀ ਬੋਲਿਆ ਜਾਂਦਾ। ਹਾਂ ਸੰਖ ਅੱਡ ਅੱਡ ਪੜ੍ਹਾਂਗੇ, ਸੰਖ ਚੱਕਰ ਗਦਾ ਪਦਮ,
ਸੰਖ ਚੱਕਰ ਗਦਾ ਪਦਮ,
ਅਜੇ ਥੋੜ੍ਹੀ ਜਿਹੀ ਬਾਤ ਥੋੜ੍ਹੀ ਫਿਕਈਆਂ ਦੀ ਉੱਦਾਂ ਹੀ ਬਦਲ ਗਈ ਫਿਰ, ਗਦਾ ਗਦਾ ਗਦਾ
ਗਦਾ,
ਹਾਂ ਇੱਦਾਂ, ਸੰਖ ਚੱਕਰ ਗਦਾ ਪਦਮ,
ਸੰਖ ਚੱਕਰ ਗਦਾ ਪਦਮ,
ਠੀਕ, ਬਾਕੀ ਚੁੱਪ ਕਰਕੇ ਕਿਤੇ ਨਿਕਲ ਨਾ ਜਾਵੇ। ਆਪ ਆਪ ਕੀਓ ਛਦਮ,
ਆਪ ਆਪ ਕੀਓ ਛਦਮ,
ਅਪਰੰਪਰ ਪਾਰ ਬ੍ਰਹਮ,
ਅਪਰੰਪਰ ਪਾਰ ਬ੍ਰਹਮ,
ਲਖਾ ਕੌਣ ਤਾਹ ਜੀਓ,
ਲਖਾ ਕੌਣ ਤਾਹ ਜੀਓ,
ਇਹ ਲਖਾ ਵੀ ਪੋਲਾ ਪੜ੍ਹਨਾ, ਲੱਖਾ ਹੀ ਨਹੀਂ ਕਹਿਣਾ ਇਹਨੂੰ, ਲਖਾ ਹੈ,
ਲਖਾ
ਜੇ ਲੱਖਾ ਪੜ੍ਹਾਂਗੇ ਲੱਖ ਦੀ ਗਿਣਤੀ ਦਾ ਵਾਚਕ ਹੋ ਜਾਊਗਾ, ਲਖਾ ਹੁੰਦਾ ਜਾਣਨਾ। ਹੁਣ ਕਹਿੰਦੇ ਜੀ ਆਮ ਇਹ ਜਿਹੜਾ ਵਿਸ਼ਨ ਰੂਪ ਆ ਉਹਦੇ ਹੱਥ ਵਿੱਚ ਇੱਕ ਸੰਖ ਹੈ, ਇੱਕ ਹੱਥ ਵਿੱਚ ਚੱਕਰ ਹੈ, ਇੱਕ ਹੱਥ ਵਿੱਚ ਗਦਾ ਹੈ, ਇੱਕ ਹੱਥ ਵਿੱਚ ਪਦਮ ਹੈ, ਪਰ ਅੱਜ ਜਿਹੜਾ ਸੀ ਇਹ ਉਹ ਰੂਪ ਨਹੀਂ ਤੁਸੀਂ ਧਾਰਿਆ, ਨਰਸਿੰਘ ਅਵਤਾਰ ਰੂਪ ਵਿੱਚ ਤੁਸੀਂ ਜਿਹੜਾ ਸੀ, ਨਾ ਹੁਣ ਕੋਲ ਸੰਖ ਹੈ, ਨਾ ਚੱਕਰ ਹੈ, ਨਾ ਹੱਥ ਵਿੱਚ ਗਦਾ ਹੈ, ਨਾ ਪਦਮ ਹੈ, ਇਹ ਸਾਰੇ ਜਿਹੜੇ ਚਿੰਨ੍ਹ ਸੀ ਆਪ ਆਪ ਕੀ ਉਹ ਛਦਮ, ਸਦਮਨਾਮ ਦਾ ਛਪਾਉਣ ਦਾ, ਇਹ ਸੰਸਕ੍ਰਿਤ ਦਾ ਸ਼ਬਦ ਹੈ ਛਦਮ। ਇਹ ਸਾਰੇ ਚਿੰਨ੍ਹ ਹੁਣ ਤੁਸੀਂ ਇਹ ਰੂਪ ਧਾਰ ਕੇ ਛਪਾ ਲਏ, ਇਹ ਰੂਪ ਨਹੀਂ ਧਾਰ ਕੇ ਆਏ, ਕਿਉਂਕਿ ਨਰਸਿੰਘ ਅਵਤਾਰ ਧਾਰੇ ਉਹ ਉਸ ਰੂਪ ਵਿੱਚ, ਨਾ ਹੱਥ ਵਿੱਚ ਗਦਾ, ਨਾ ਚੱਕਰ ਸੁਦਰਸ਼ਨ ਚੱਕਰ ਜਿਹੜਾ ਸੀ, ਨਾ ਸੰਖ, ਨਾ ਹੱਥ ਵਿੱਚ ਪਦਮ ਸੀ। ਇਹ ਤਾਂ ਰੂਪ ਜਿਹੜਾ ਸੀ, ਹੁਣ ਇਹ ਸਾਰੇ ਚਿੰਨ੍ਹ ਇਸ ਨਰਸਿੰਘ ਅਵਤਾਰ ਵਿੱਚ ਆਪ ਜੀ ਨੇ ਛਦਮ ਕੀਤੇ ਸੀ, ਛਪਾਏ ਸੀ। ਅਤੇ ਅਪਰੰਪਰ ਪਾਰ ਬ੍ਰਹਮ, ਜਿਹੜਾ ਅਪਰੰਪਰ ਦਾ ਅਰਥ ਹੈ ਪ੍ਰਕਿਰਤੀ ਤੋਂ ਪਰੇ, ਜੋ ਪਾਰ ਬ੍ਰਹਮ ਸਰੂਪ ਪਰਮੇਸ਼ਵਰ ਹੈ, ਅਤੇ ਉਹੀ ਰੂਪ ਹੈ ਗੁਰੂ ਰਾਮਦਾਸ ਜੀ ਆਪ ਜੀ। ਲਖੈ ਕੌਣ ਤਾਹ ਜੀਉ, ਅਤੇ ਇਸ ਇਹ ਆਪਣੇ ਰੂਪ ਨੂੰ ਮਹਾਰਾਜ ਜੀ ਕੌਣ ਕੋਈ ਲਖੈ ਜਾਣ ਸਕਦਾ ਹੈ।
ਸਤ ਸਾਹਿਬ
ਭਾਵ ਜਿਹੜਾ ਨਰਸਿੰਘ ਅਵਤਾਰ ਰੂਪ ਧਾਰ ਕੇ ਆਏ ਸੀ, ਉਹੀ ਜੋਤ ਰੂਪ ਆਪ ਜੀ ਹੁਣ ਬਣ ਕੇ ਆਏ ਹੋ, ਇਸ ਰੂਪ ਨੂੰ ਕੌਣ ਕੋਈ ਜਾਣ ਸਕਦਾ ਹੈ। ਧੰਨ ਗੁਰੂ ਰਾਮਦਾਸ ਜੀ। ਹੈਲੋ
ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂਹੀ ਵਾਹਿਗੁਰੂ ਵਾਹਿਗੁਰੂ।
ਆ ਭਾਈ ਇੱਕ ਮਿੰਟ ਰੁਕਿਓ, ਬਾਬਾ ਜੀ ਦੁਬਾਰੇ ਆਉਣਗੇ ਅਤੇ ਆਪਾਂ ਵੇਟ ਕਰਨੀ ਹੈ। ਅਖੰਡ ਪਾਠ ਸਾਹਿਬ ਦੀਆਂ ਡਿਊਟੀਆਂ ਆਪਾਂ ਨੇ ਲਿਖਾ ਦੇ ਜਿਹੜੇ ਲਿਖਣਗੇ। ਸੋ ਜਿਵੇਂ ਹੁੰਦਾ ਨਾ ਉਹ ਕਿਹੜੇ ਸੀ, ਚੱਲ ਗਏ, ਚਲੋ ਚਿਤ੍ਰਗੁਪਤ ਵਾਲੀ ਇਹ ਰਜਿਸਟਰ ਹੈ ਇਹ। ਚਲੋ ਜੀ ਕਰੋ ਕਰੋ।
ਸਤਿ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂਹੀ ਵਾਹਿਗੁਰੂ 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 ਵਾਹੇ ਜੀਓ।
ਹਾਂਜੀ, ਸੋ ਸਤਿ ਸਾਚ ਤੁਸੀਂ ਮਹਾਰਾਜ ਚੇ ਪਾਤਸ਼ਾਹ ਜੀ, ਜੋ ਅਕਾਲ ਪੁਰਖ ਵਾਹਿਗੁਰੂ ਪਿੱਛੇ ਵੀ ਸੱਚ ਸੀ, ਜੋ ਅਕਾਲ ਪੁਰਖ ਹੁਣ ਵੀ ਸੱਚ ਹੈ, ਜੋ ਅਕਾਲ ਪੁਰਖ ਪਿੱਛੇ ਨੂੰ ਅੱਗੇ ਨੂੰ ਵੀ ਸੱਚ ਹੋਵੇਗਾ, ਇਹ ਗੱਲ ਸਾਚ ਹੈ, ਇਹ ਗੱਲ ਨਿਸ਼ਚੈ ਵਾਚਕ ਹੈ। ਅਤੇ ਸ੍ਰੀ ਨਿਵਾਸ, ਸ੍ਰੀ ਜੋ ਲਕਸ਼ਮੀ ਹੈ ਉਹਦਾ ਆਪ ਨਿਵਾਸ ਆਸਰਾ ਰੂਪ, ਜਾਂ ਜੋ ਸ੍ਰੀ ਨਿਵਾਸ ਸ੍ਰੀ ਜਿਹੜੀ ਲਕਸ਼ਮੀ ਹੈ ਉਹ ਤੁਹਾਡੇ ਚਰਨਾਂ ਵਿੱਚ ਨਿਵਾਸ ਕਰ ਰਹੀ ਹੈ। ਆਦਿ ਪੁਰਖ ਹਿਮਾਚਲ ਪਾਤਸ਼ਾਹ, ਤੁਸੀਂ ਸਾਰੇ ਪੁਰਖਾਂ ਦੀ ਆਦਿ ਰੂਪ, ਅਤੇ ਉਹ ਜੋ ਰੂਪ ਜਿਹੜਾ ਪਰਮੇਸ਼ਵਰ ਹੈ ਸਦਾ ਤੁਸੀਂ, ਉਹ ਸਦਾ ਰੂਪ ਤੁਸੀਂ ਹੋ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ। ਵਾਹਿਗੁਰੂ 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 ਵਾਹਿ ਜੀਉ। ਸੋ ਜੋ ਵਾਹਿਗੁਰੂ, ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਿੱਛੇ ਵੀ ਵਾਹਿਗੁਰੂ ਰੂਪ ਹੋ ਕੇ ਆਏ, ਵਾਹਿਗੁਰੂ ਗੁਰੂ ਅੰਗਦ ਸਾਹਿਬ ਜੀ ਵਾਹਿਗੁਰੂ ਰੂਪ ਹੋ ਕੇ ਆਏ, ਇਸੇ ਤਰ੍ਹਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੀ ਜੋ ਵਾਹਿਗੁਰੂ ਰੂਪ ਸਨ, ਵਾਹੇ ਜੀਓ, ਅਤੇ ਇਹ ਸੱਚੇ ਪਾਤਸ਼ਾਹ ਆਪ ਵੀ ਧੰਤਾ ਯੋਗ ਉਹੀ ਰੂਪ ਹੋ। ਵਾਹਿਦ ਅਰਥ ਹਨ ਇੱਥੇ, ਪਿੱਛੇ ਵੀ ਆਪਾਂ ਧੰਤਾ ਯੋਗ ਕਰਦੇ ਹਾਂ, ਇੱਥੇ ਵੀ ਉਹੀ, ਜਾਂ ਜੋ ਵਾਹਿਗੁਰੂ ਮੰਤਰ ਪਿੱਛੇ ਵੀ ਧੰਤਾ ਯੋਗ ਸੀ, ਜੋ ਵਾਹਿਗੁਰੂ ਮੰਤਰ ਹੁਣ ਵੀ ਧੰਤਾ ਯੋਗ ਹੈ, ਜੋ ਵਾਹਿਗੁਰੂ ਮੰਤਰ ਅੱਗੇ ਨੂੰ ਵੀ ਧੰਤਾ ਯੋਗ ਹੋਵੇਗਾ, ਉਹੀ ਰੂਪ ਹੋ ਸੱਚੇ ਪਾਤਸ਼ਾਹ ਆਪ ਜੀ ਵੀ ਧੰਤਾ ਯੋਗ। ਅੱਗੇ
ਪ੍ਰੀਤ ਬਸਨ ਕੁੰ ਦਸ ਦਸਨ ਪ੍ਰਿਆ ਸਹਿਤ ਕੰਠ ਮੂਲ।
ਇੱਥੇ ਪ੍ਰਿਆ ਦੇ ਆੜੇ ਨੂੰ ਦੇਖੋ, ਕੰਨਾ ਹੈਗਾ ਆੜਾ ਤਾਂ ਹੈਗਾ ਆੜੇ ਨੂੰ ਕੰਨਾ, ਅਤੇ ਹੋਰ ਕਿਸੇ ਕੋਲ ਹੈ ਤਾਂ ਨਹੀਂ ਨਾ, ਸਵੇਰੇ ਕਹਿੰਦੇ ਹੈ ਨਹੀਂ ਸੀ ਇੱਕ ਆੜੇ ਨੂੰ ਕੰਨਾ, ਇੱਕ ਪੋਥੀ 'ਤੇ ਕੁਝ ਪੋਥੀਆਂ 'ਤੇ, ਹਾਂ ਉੱਥੇ ਹੈ ਨਹੀਂ ਦੇਖੋ, ਪ੍ਰਿਆ ਦੇ ਆੜੇ ਨੂੰ ਕੰਨਾ ਕੁਝ ਪੋਥੀਆਂ 'ਤੇ ਹੈ ਨਹੀਂ ਨਾ, ਟਕਸਾਲ ਸਾਰੀਆਂ 'ਤੇ ਭਾਵੇਂ ਨਹੀਂ ਵੀ ਟਕਸਾਲ ਵਾਲੀਆਂ, ਆਹੋ ਦੇਖੋ ਹੈਗਾ ਉਹਨਾਂ 'ਤੇ, ਉਹਨਾਂ ਕੋਲ ਹੈ ਨਹੀਂ, ਹੈਗਾ ਉਹਨਾਂ ਕੋਲ ਹੈ ਨਹੀਂ। ਸੋ ਹੋਈ ਸੀ ਗੱਲ ਸਵੇਰੇ ਵੀ ਕੁਝ ਪੋਥੀਆਂ 'ਤੇ ਐੜੇ ਨੂੰ ਕੰਨਾ ਹੈ ਨਹੀਂ, ਐੜਾ ਹੈਗਾ ਪਰ ਐੜੇ ਨੂੰ ਕੰਨਾ ਹੈ ਨਹੀਂ। ਸੋ ਇਹ ਪਾਠ ਆਪਾਂ ਚੈੱਕ ਕਰਾਂਗੇ, ਕੱਲ੍ਹ ਨੂੰ ਸੋਮਵਾਰ ਨਿਲਣਾ ਹੋ ਜਾਊਗਾ। ਜੇ ਕੰਨਾ ਹੈ ਤਾਂ ਇਹਨੂੰ ਪ੍ਰਿਆ ਪੜ੍ਹਨਾ, ਪ੍ਰਿਆ ਪ੍ਰਿਆ ਨਹੀਂ ਪ੍ਰਿਆ। ਪੀਤ ਵਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਤ ਸੀਸ ਮੋਰ ਪੰਖ ਚਾਹ ਜੀਉ। ਪੜ੍ਹਿਓ ਸਾਰੇ, ਮੁਕਤ ਸੀਸ ਤੇ ਰੁਕਣਾ ਨਹੀਂ, ਮੁਕਤ ਸੀਸ ਮੋਰ ਪੰਖ ਚਾਹ ਜੀਉ। ਹਾਂ ਠੀਕ ਹੈ, ਇਹ ਹੁਣ ਕਿਸ਼ਨ ਰੂਪ ਕਰਕੇ ਦੱਸੇ ਹੈ, ਉਹ ਨਰਸਿੰਘ ਅਵਤਾਰ ਦਾ ਰੂਪ ਦੱਸ ਦਿੱਤਾ ਪਿੱਛੇ, ਜਿਹੜਾ ਪ੍ਰਹਲਾਦ ਦੀ ਰੱਖਿਆ ਵਾਸਤੇ ਸਤਯੁਗ ਵਿੱਚ ਆਏ, ਹੁਣ ਜਿਹੜਾ ਕ੍ਰਿਸ਼ਨ ਅਵਤਾਰ ਧਾਰ ਕੇ ਦੁਆਪਰ ਯੁੱਗ ਵਿੱਚ ਆਏ, ਉਸ ਰੂਪ ਨੂੰ ਕਥਨ ਕਰ ਰਹੇ ਨੇ। ਅਤੇ ਪੀਤ ਵਸਨ, ਪੀਤ ਮੈਨੇ ਪੀਲੇ, ਵਸਨ ਮੈਨੇ ਵਸਤਰ। ਕ੍ਰਿਸ਼ਨ ਜੀ ਪੀਲੇ ਰੰਗ ਦੇ ਵਸਤਰ ਪਹਿਰਾਵਾ ਪਹਿਨਦੇ, ਸੋ ਪੀਲੇ ਰੰਗ ਦਾ ਆਪ ਜੀ ਦਾ ਪਹਿਰਾਵਾ ਵਸਤਰ ਪਹਿਨਣਾ ਕੀਤੇ। ਕੁੰਦ ਦਸਨ, ਦਸਨ ਹੁੰਦੇ ਨੇ ਦੰਦ, ਕੁੰਦ ਮੈਨੇ ਮਰਤਮਾਨ ਦੇ ਫੁੱਲ ਵਰਗੇ। ਮਰਤਮਾਨ ਦਾ ਫੁੱਲ ਵੇਖਿਆ ਕਦੇ? ਸਾਰਿਆਂ ਨੇ ਵੇਖਿਆ ਅਤੇ ਪਰ ਮਰਤਮਾਨ ਦਾ ਨਾਂ ਕਰਕੇ ਹੁਣ ਚੁੱਪ ਕਰਕੇ ਬੈਠੇ ਹੋਏ ਨੇ। ਹਾਂ, ਜਿਹਦਾ ਨਾਂ ਹੈ ਚੁੰਬੇਲੀ ਵੀ ਕਹਿ ਦਿੰਦੇ ਆਪਾਂ, ਕਲੀ ਕਹਿ ਦਿੰਦੇ ਹਾਂ। ਹਾਂ, ਲਾਲ ਰੰਗ ਦਾ ਹੁੰਦਾ ਨਾ ਉਹ, ਤਦੇ ਪਤਾ ਲੱਗੂ ਨਾ ਜੇ ਦੇਖੇ। ਹਾਂ, ਚਿੱਟਾ ਹੁੰਦਾ ਹੈ, ਸੋ ਦੰਦ ਲਾਲ ਤਾਂ ਨਹੀਂ ਨਾ ਹੁੰਦੇ ਕਦੇ। ਇਸ ਕਰਕੇ ਦੰਦਾਂ ਦੀ ਜਿਹੜੀ ਸ਼ੋਭਾ ਦਿੱਤੀ ਹੈ ਚੰਬੇਲੀ ਦੇ ਫੁੱਲ ਵਾਂਗੂ, ਕਲੀ ਦੇ ਫੁੱਲ ਵਾਂਗੂ, ਪਰ ਉਹਦਾ ਅਸਲ ਉਹਦਾ ਨਾਂ ਹੈ ਉਸ ਬੂਟੇ ਦਾ ਮਰਤਬਾਨ। ਹਾਂ, ਮੰਮਾ ਰਾਲਾ ਤੱਤਾ ਬਾਬੇ ਨੂੰ ਕਹਿੰਦਾ ਮਰਤਬਾਨ। ਇੱਦਾਂ ਦੇ ਆਪ ਜੀ ਦੇ ਸੁੰਦਰ ਸੋਹਣੇ ਦੰਦ ਚਿੱਟੇ, ਅਤੇ ਇਹ ਨਹੀਂ ਕਿ ਜਿਹੜੇ ਜਾਨੀਆਂ ਵਾਂਗੂ ਮੈਲ ਜੰਮੀ ਪਈ ਆ ਉੱਤੇ ਅਤੇ ਪੈਸਾ ਮਾਰੀਏ ਦੰਦ ਵਿੱਚ ਖੁੱਭ ਜਾਵੇਗਾ, ਇੰਨੀ ਜਮ੍ਹਾਂ ਹੋ ਗਈ ਮੈਲ। ਅਤੇ ਉਹ ਜਾਨੀਆਂ ਦਾ ਤਾਂ ਇੱਦਾਂ ਹੀ ਹਾਲ ਹੈ, ਪਰ ਸੱਚੇ ਪਾਤਸ਼ਾਹ ਉਹ ਇਹ ਰੂਪ ਕਥਨ ਕਰ ਰਹੇ ਨੇ ਅਤੇ ਜਿਹਨਾਂ ਦੇ ਚਿੱਟੇ ਚਮੇਲੀ ਦੇ ਫੁੱਲ ਵਰਗੇ ਦੰਦ ਸੋਹਣੇ ਅਤੇ ਪੀਲੇ ਵਸਤਰ ਪਹਿਨਦੇ ਪ੍ਰਿਆ ਸਹਿਤ ਅਤੇ ਆਪਣੀ ਪਿਆਰੀ ਜਿਹੜੀ ਸੀ ਲਛਮੀ ਦੇ ਨਾਲ ਰਹਿ ਰਹੇ ਹੋ, ਕੰਠ ਮਾਲ ਅਤੇ ਕੰਠ ਗਲੇ ਵਿੱਚ ਮਾਲਾ ਬਜੰਤੀ ਜਿਹੜੀ ਪਹਿਲਾਂ ਕੀਤੀ ਹੈ, ਸੇਕ ਮੋਤੀਆਂ ਦੀ ਬਣਾਈ ਜਾਂਦੀ ਆ ਉਹ ਜੀ, ਛੇਕ ਛੇ ਕਿਸਮ ਦੇ ਮੋਤੀ ਹੁੰਦੇ ਨੇ, ਹੁੰਦੇ ਤਾਂ ਜ਼ਿਆਦਾ ਨੇ ਪਰ ਉਹ ਮੋਤੀਆਂ ਦੀ ਛੇ ਪ੍ਰਕਾਰ ਦੇ ਮੋਤੀ ਨੇ ਉਹ, ਜਿਹਨਾਂ ਨੂੰ ਬਜੰਤੀ ਮਾਲਾ ਕਹਿੰਦੇ ਨੇ, ਉਹ ਤੁਸੀਂ ਗੱਲ ਵਿੱਚ ਪਹਿਲਾਂ ਕੀਤੀ ਹੈ। ਛੇ ਪ੍ਰਕਾਰ ਦੇ ਮੋਤੀ ਕਿਹੜੇ ਨੇ? ਬਾਂਸੀ, ਸੀਪੀ, ਸੂਕਰੀ, ਕਰੀ ਗਰੀ, ਮੱਠਸਾਲ, ਜੈ ਖੱਟ ਮੋਤੀ ਪਰੋਈ ਹੈ ਬਣਿਆ ਬਜੰਤੀ ਮਾਲ, ਉਹ ਮਾਲਾ ਪਹਿਲ ਨਹੀਂ ਕੀਤੀ ਹੈ। ਹੈਂਜੀ, ਬਾਂਸੀ, ਸੀਪੀ, ਬਾਂਸੀ ਨਹੀਂ, ਉੱਥੇ ਤਾਂ ਡਾਕਟਰ ਹੈ, ਅਤੇ ਬਾਂਸੀ, ਬਾਂਸੀ, ਸੀਪੀ, ਸੂਕਰੀ, ਕਰੀ ਗਰੀ, ਕਰੀ ਗਿਰੀ, ਗਰੀ ਨਹੀਂ ਗਿਰੀ, ਕਰੀ ਗਿਰੀ, ਮੱਠਸਾਲ, ਜੈ ਖੱਟ ਮੋਤੀ ਪਰੋਈ ਹੈ ਬਣੇ ਬਜੰਤੀ ਮਾਲ, ਮੱਠਸਾਲ। ਸਵੇਰ ਵਾਲੇ ਕਹਿੰਦੇ ਲੱਭ ਕੇ ਲਿਆਵਾਂਗੇ ਸਹੀ ਬਗਾ ਦੇ ਮੋਤੀ, ਪਾਵਾਂਗੇ ਅਸੀਂ ਵੀ, ਅਸੀਂ ਕਿਹੜਾ ਕੋਈ ਘੱਟ ਹਾਂ, ਚਲੋ ਬਥੇਰੇ ਪੈਸੇ ਸਾਡੇ ਕੋਲ ਲੈ ਸਕਦੇ ਸੀ, ਚਲੋ ਸਾਨੂੰ ਵੀ ਕਦੇ ਗਰੀਬ ਨੂੰ ਦੇ ਦਿਓ ਕੋਈ ਲਿਆ ਕੇ, ਕਰੋ ਕਿਰਪਾ ਜੀ। ਹਾਂਜੀ, ਪੀਤ ਵਸਤਰ ਪੀਲੇ ਵਸਤਰ ਪਹਿਨ ਦੇ ਮਨ 'ਚ ਪਾਸਾ, ਜਿਹਨਾਂ ਦੇ ਦੰਦ ਵਰਤਮਾਨ ਦੇ ਫੁੱਲ ਵਰਗੇ ਚਿੱਟੇ ਸੋਹਣੇ, ਪ੍ਰਿਆ ਸਹਿਤ ਪਿਆਰੀ ਜਿਹੜੀ ਲਛਮੀ ਦੇ ਨਾਲ ਬਜੰਤੀ ਮਾਲਾ ਜਿਹਨਾਂ ਨੇ ਪਹਿਲਾਂ ਕੀਤੀ ਹੋਈ ਹੈ, ਅਤੇ ਸੀਸ 'ਤੇ ਮੁਕਟ ਕਿਹੜਾ ਪਹਿਲਾਂ ਕੀਤਾ ਹੈ? ਮੁਕਟ, ਸੀਸ, ਸੀਸ 'ਤੇ ਮੁਕਟ ਕਿਹੜਾ ਹੈ? ਮੋਰ ਪੰਖ, ਮੋਰ ਦੇ ਖੰਭਾਂ ਦਾ, ਸੋਨੇ ਚਾਂਦੀ ਵਾਲਾ ਨਹੀਂ, ਮੋਰ ਦੇ ਖੰਭਾਂ ਵਾਲਾ ਜਿਹੜਾ ਸੀ ਚਾਹੇ ਜੀ ਉਤਸ਼ਾਹ ਦੇ ਨਾਲ ਪਹਿਰਨਾ ਕੀਤਾ ਹੋਇਆ। ਹਾਂਜੀ, ਇਹ ਜਿਹੜਾ ਕ੍ਰਿਸ਼ਨ ਜੀ ਦੇ ਜਿਹੜੇ ਸੀ ਨਾ ਮੁਕਟ ਜਿਹੜਾ ਸੀ ਮੋਰ ਦੇ ਖੰਭਾਂ ਦਾ ਸੀ, ਉਹ ਰੂਪ ਨੂੰ ਕਥਨ ਕਰ ਰਹੇ ਨੇ। ਉਹੀ ਰੂਪ ਹੁਣ ਤੁਸੀਂ ਕਸਚੇ ਪਾਤਸ਼ਾਹ ਜੀ ਕਲਯੁਗ ਦੇ ਸਮੇਂ ਵਿੱਚ ਹੇ ਗੁਰੂ ਰਾਮਦਾਸ ਜੀ ਪਾਤਸ਼ਾਹ ਉਹੀ ਜੋਤੀ ਰੂਪ ਤੁਸੀਂ ਹੋ। ਚਲੋ ਜੀ,
ਵੇ ਵਜ਼ੀਰ।
ਹਾਂਜੀ,
ਵੇ ਵਜ਼ੀਰ,
ਹਾਂ ਠੀਕ ਹੈ, ਵੇ ਵਜ਼ੀਰ,
ਵੇ ਵਜ਼ੀਰ,
ਹਾਂ ਹਾਂ, ਬੇਬ, ਬੇਬ ਜੀਰ ਨਹੀਂ ਕਹਿਣਾ ਨੂੰ, ਬੇਬ ਅਤੇ ਜੀਰ ਇਉਂ ਨਹੀਂ ਪੜ੍ਹਨੇ ਨੂੰ, ਬੱਬੇ ਅਤੇ ਬੱਬੇ ਦੇ ਵਿਚਾਲੇ ਡੈਸ ਲਾ ਕੇ ਪੜ੍ਹਾਂਗੇ ਤਾਂ ਪਾਠ ਸ਼ੁੱਧ ਹੋਵੇਗਾ, ਬੇ ਵਜ਼ੀਰ, ਬੇਬੇ ਜੀਰ ਨਹੀਂ ਕਹਿਣਾ। ਫਿਰ ਪੜ੍ਹ ਲਓ ਸਾਰੇ, ਬੇ ਵਜ਼ੀਰ ਵੱਡੇ ਧੀਰ, ਵੱਡੇ ਥੋੜ੍ਹਾ ਭਾਰਾ ਕਰਕੇ, ਬੇ ਬੇ ਵਜ਼ੀਰ ਵੱਡੇ ਧੀਰ, ਧਰਮ ਅੰਗ ਅਲਖ ਅਗਮ, ਅਲਖ ਵੜ ਗਏ ਕਈ। ਹਾਂ, ਫਿਰ ਪੜ੍ਹ ਲਓ ਦੁਬਾਰਾ ਮੁੜੋ ਪਿੱਛੇ ਨੂੰ, ਬੇ ਵਜ਼ੀਰ ਵੱਡੇ ਧੀਰ, ਧਰਮ ਅੰਗ ਅਲਖ ਅਗਮ, ਖੇਲ ਕੀਆ ਆਪਣਾ ਉਸ਼ਾਹ ਜੀਓ, ਹਾਂ ਹੇ। ਹੁਣ ਉਹ ਸੀ ਸਰਗੁਣ ਰੂਪ ਜਿਹੜਾ ਕ੍ਰਿਸ਼ਨ ਰੂਪ ਦੱਸਿਆ, ਹੁਣ ਕੁਝ ਨਿਰਗੁਣ ਰੂਪ ਦਾ। ਵੇ ਵਜ਼ੀਰ, ਤੁਸੀਂ ਨਿਰਗੁਣ ਰੂਪ 'ਚ ਪਾਸਾ, ਤੁਹਾਨੂੰ ਕਿਸੇ ਵਜੇ ਵਜ਼ੀਰ ਦੀ ਲੋੜ ਨਹੀਂ, ਜਿਵੇਂ ਰਾਜਿਆਂ ਨੂੰ ਵਜ਼ੀਰ ਦੀ ਲੋੜ ਪੈਂਦੀ ਆ ਅਤੇ ਮਨੁੱਖਾਂ ਨੂੰ ਵੀ ਕਈ ਵਾਰੀ ਵਜ਼ੀਰ ਦੀ ਲੋੜ ਪੈਂਦੀ ਆ, ਘਰ ਵਾਲੇ ਵਜ਼ੀਰ ਨੂੰ ਕਹਿੰਦੇ ਆਪਾਂ, ਅਤੇ ਪਰ ਤੈਨੂੰ ਸੱਚੇ ਪਾਤਸ਼ਾਹ ਇੱਦਾਂ ਦੇ ਕਿਸੇ ਵਜ਼ੀਰ ਦੀ ਕੋਈ ਲੋੜ ਨਹੀਂ, ਵਜ਼ੀਰ ਤੋਂ ਰਹਿ ਤੋਂ ਆਪ ਜੀ। ਕਿਉਂਕਿ ਸੁਤੰਤਰ ਹੋ, ਨਿਰਗੁਣ ਰੂਪ ਹੋ, ਵੱਡੇ ਧੀਰ ਅਤੇ ਆਪ ਜੀ ਵੱਡੇ ਧੀਰਜ ਵਾਲੇ ਹੋ। ਧਰਮ ਅੰਗ ਅੰਗ ਨਾਮ ਸਰੂਪ ਦਾ ਵੀ ਹੁੰਦਾ, ਅੰਗ ਨਾਮ ਪੱਖ ਦਾ ਵੀ ਹੈ। ਆਪ ਸੱਚੇ ਪਾਤਸ਼ਾਹ ਧਰਮ ਦਾ ਅੰਗ ਹੋ, ਧਰਮ ਦਾ ਸਰੂਪ ਹੋ, ਜਾਂ ਧਰਮ ਅੰਗ ਧਰਮ ਧਰਮੀ ਬੰਦਿਆਂ ਦਾ ਅੰਗ ਪੱਖ ਕਰਨ ਵਾਲੇ ਹੋ। ਅਤੇ ਅਲੱਖ ਆਗਮ, ਤੁਹਾਨੂੰ ਕੋਈ ਲੱਖ ਨਹੀਂ ਸਕਦਾ, ਜਾਣ ਨਹੀਂ ਸਕਦਾ, ਆਗਮ ਰੂਪ ਮਨ ਕਰਕੇ ਉੱਥੇ ਪਹੁੰਚ ਨਹੀਂ ਤੁਹਾਡੇ ਤੱਕ, ਉਹਨੂੰ ਕਹਿੰਦੇ ਨੇ ਆਗਮ। ਜਿੱਥੇ ਮਨ ਦੀ ਪਹੁੰਚ ਨਾ ਹੋਵੇ, ਉਹਦੇ ਅਰਥ ਨੇ ਆਗਮ ਦੇ ਅਰਥ ਨੇ ਮਨ ਦੀ ਪਹੁੰਚ ਤੋਂ ਪਰੇ ਹੋ। ਖੇਲ ਕੀ ਆ ਆਪਣਾ ਉਸ਼ਾਹ ਹੈ ਜੀਓ, ਖੇਲ ਤੇ ਜਮ ਕਲਾ ਕੀ ਆ, ਤੇ ਖੇਲ ਕੀ ਆ ਆਪਣਾ ਉਸ਼ਾਹ ਹੈ ਜੀਓ। ਇਹ ਸਾਰਾ ਸੰਸਾਰ ਦਾ ਖੇਲ ਜੋ ਆਪਣੇ ਕੀਤਾ, ਆਪਣੇ ਉਤਸ਼ਾਹ ਵਾਸਤੇ ਕੀਤਾ, ਆਪਣੇ ਚਾਅ ਵਾਸਤੇ ਕੀਤਾ। ਸੰਸਾਰ ਜਿਹੜਾ ਰਚਿਆ ਇਹ ਖੇਲ ਬਣਾਇਆ, ਤਮਾਸ਼ਾ ਬਣਾਇਆ, ਇਹ ਆਪਣੇ ਉਤਸ਼ਾਹ ਲਈ ਆਪ ਜੀ ਨੇ। ਹਾਂਜੀ ਅੱਗੇ
ਅਕਥ ਕਥਾ ਕਥੀ ਨਾ ਜਾਏ,
ਇਹਨੂੰ ਅਕਥ ਪੜਾਂਗੇ। ਅਕਥ ਕਥਾ
ਕਥੀ ਨਾ ਜਾਏ,
ਅੱਗੇ ਸਾਵਜ ਪੜੋ।
ਤੀਨ ਲੋਕ ਰਿਹਾ ਸਮਾਏ,
ਠੀਕ ਹੈ ਅੱਗੇ।
ਸਤੇ ਸਤ
ਸਿੱਧ
ਰੂਪ ਧਾਰਿਓ ਸਹਨ ਕੇ
ਕਤਲ ਰਮਕ ਹੈ, ਸਹਨ ਕਹਿ
ਸਹਨ ਕਹਿ ਸਾਹੇ ਜੀਓ।
ਪੜਾਂਗੇ ਸਾਰੇ ਜੀ, ਵਿਸ਼ਰਾਮ ਠੀਕ ਕਰਕੇ। ਇਹਨੂੰ ਅਕਥ ਨਹੀਂ ਪੜ੍ਹਨਾ, ਅਕਥ ਪੜ੍ਹਾਂਗੇ। ਅਕਥ ਕਥਾ ਕਥੀ ਨਾ ਜਾਏ,
ਅਕਥ ਕਥਾ ਕਥੀ ਨਾ ਜਾਏ,
ਤੀਨ ਲੋਕ ਰਹਿਆ ਸਮਾਏ,
ਤੀਨ ਲੋਕ ਰਹਿਆ ਸਮਾਏ,
ਸੁਤਹਿ ਸਿੱਧ ਰੂਪ ਧਰਿਓ,
ਸੁਤਹਿ ਸਿੱਧ ਰੂਪ ਧਰਿਓ,
ਸਾਹਨ ਕਹਿ ਸਾਹੇ ਜੀਓ,
ਸਾਹਨ ਕਹਿ ਸਾਹੇ ਜੀਓ।
ਹੇ ਮਹਾਰਾਜ ਪਾਤਸ਼ਾਹ ਜੀ, ਅਕਥ ਹੋ ਤੁਹਾਡਾ ਇੱਕ ਮੁੱਖ ਕਰਕੇ ਤੁਹਾਡੀ ਕਥਾ ਨੂੰ ਕਥੀ ਕਥਿਆ ਨਹੀਂ ਜਾ ਸਕਦਾ। ਤੀਨ ਲੋਕ ਰਹਿਆ ਸਮਾਏ, ਤੁਹਾਡਾ ਜਸ ਹੇ ਗੁਰੂ ਰਾਮਦਾਸ ਜੀ ਤਿੰਨੇ ਲੋਕਾਂ ਵਿੱਚ ਸਮਾ ਰਿਹਾ, ਤੁਹਾਡਾ ਜਸ ਤਿੰਨੇ ਲੋਕਾਂ ਵਿੱਚ ਸਮਾਇਆ ਹੋਇਆ ਹੈ। ਸੁੱਤੇ ਸਿੱਧ ਰੂਪ ਧਰਿਓ, ਤੁਸੀਂ ਸੁੱਤੇ ਸਿੱਧੇ ਰੂਪ ਧਾਰਨ ਕੀਤਾ, ਕਾਹਦੇ ਵਾਸਤੇ? ਸਾਹਨ ਕਹਿ ਸਾਹੇ ਜੀਓ, ਹਾਂ ਸਾਹਾਂ ਦੇ ਸਾਹ ਰੂਪ ਸੱਚੇ ਪਾਤਸ਼ਾਹ, ਇਹ ਜਿਹੜਾ ਰੂਪ ਤੁਸੀਂ ਧਾਰਿਆ ਨਾ, ਇਹ ਤਾਂ ਸੁੱਤੇ ਸਿੱਧੇ ਧਾਰ ਲਿਆ। ਹਾਂਜੀ
ਸਤ ਸੱਚ
ਸਤ ਸਾਚ
ਸਤ ਸਾਚ ਸ੍ਰੀਨਿਵਾਸ,
ਹਾਂ
ਆਦਿ ਪੁਰਖ ਸਦਾ ਤੁਸੀਂ,
ਹਾਂਜੀ
ਵਾਹਿਗੁਰੂ,
ਵਾਹਿਗੁਰੂ ਨੂੰ ਕੰਨਾਂ ਲਾ ਕੇ, ਵਾਹਿਗੁਰੂ ਨਹੀਂ ਕਹਿਣਾ, ਵਾਹਿਗੁਰੂ, ਹਾਹੇ ਨੂੰ ਸਿਆਰੀ ਵੀ ਅਤੇ ਵਾਹਵੇ ਨੂੰ ਕੰਨਾਂ ਵੀ, ਵਾਹਿਗੁਰੂ 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 ਵਾਹਿਜੀਓ
ਵਾਹਿਜੀਓ।
ਚਲ ਬਾਕੀਆਂ ਨੇ ਤਾਂ ਸਰ ਗਿਆ, ਹੋਰ ਨਾ ਬੋਲ ਲਿਓ ਕਿਤੇ ਕੋਈ, ਪੜ੍ਹ ਲਓ ਸਾਰੇ,
ਵਾਹਿਗੁਰੂ 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 ਵਾਹਿਜੀਓ।
ਹਾਂ ਠੀਕ, ਸੋ ਸਤ ਸਾਚ, ਹੇ ਮਹਾਰਾਜ ਤੁਸੀਂ ਤਿੰਨੇ ਕਾਲਾਂ ਵਿੱਚ ਸੱਚ ਸਰੂਪ ਹੋ, ਇਹ ਗੱਲ ਨਿਸ਼ਚੈਵਾਚਕ ਹੈ। ਸ਼੍ਰੀ ਨਿਵਾਸ ਸ਼੍ਰੀ ਲਕਸ਼ਮੀ ਦੇ ਆਪ ਨਿਵਾਸ ਆਸਰਾ ਰੂਪ ਹੋ, ਜਾਂ ਸ਼੍ਰੀ ਨਿਵਾਸ ਲਕਸ਼ਮੀ ਤੁਹਾਡੇ ਚਰਨਾਂ ਵਿੱਚ ਨਿਵਾਸ ਕਰ ਰਹੀ ਹੈ। ਆਦਿ ਪੁਰਖ ਸਾਰੇ ਪੁਰਖਾਂ ਦੀ ਆਦਿ ਰੂਪ ਹੋ, ਜਾਂ ਆਦਿ ਪੁਰਖ ਸਾਰੀ ਸ੍ਰਿਸ਼ਟੀ ਦੀ ਆਦਿ ਹੋ, ਪੁਰਖ ਪੂਰਨ ਹੋ, ਸਦਾ ਤੁਸੀਂ ਹੇ ਗੁਰੂ ਰਾਮਦਾਸ ਜੀ ਸਦਾ ਤੁਸੀਂ ਵੀ ਉਹੀ ਰੂਪ ਹੋ। ਵਾਹਿਗੁਰੂ 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 ਵਾਹਿਜੀਓ। ਸੋ ਆਪਦਾ ਵਾਹਿਗੁਰੂ ਮੰਤਰ ਪਿੱਛੇ ਵੀ ਜਿਹੜਾ ਸੀ ਵਾਹਿਜੀਓ ਧੰਤਾ ਯੋਗ ਸੀ, ਆਪ ਜੀ ਦਾ ਵਾਹਿਗੁਰੂ ਮੰਤਰ ਹੁਣ ਵੀ ਵਾਹਿਜੀ ਧੰਤਾ ਯੋਗ ਹੈ। ਆਪ ਜੀ ਦਾ ਇਹ ਵਾਹਿਗੁਰੂ ਮੰਤਰ ਅੱਗੇ ਨੂੰ ਵੀ ਵਾਹਿਜੀਓ ਧੰਤਾ ਯੋਗ ਹੋਵੇਗਾ। ਚਲੋ
ਸਤਿਗੁਰੂ 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 ਗੋਬਿੰਦ ਜੀਓ,
ਉੱਥੇ ਸਤਿਗੁਰੇ ਹੈ, ਦੋ ਵਾਰੀ ਸਤਿਗੁਰੂ ਹੈ, ਤੀਜੀ ਵਾਰੀ ਸਤਿਗੁਰ ਹੈ,
ਸਤਿਗੁਰੂ
ਉੱਥੇ ਨਹੀਂ ਸੂਈ ਰੱਖਣੀ।
ਵਾਹਿਗੁਰੂ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ,
ਗੋਬਿੰਦ ਨਹੀਂ ਪੜ੍ਹਨਾ, ਗੋਬਿੰਦ ਪੜ੍ਹਨਾ,
ਗੋਬਿੰਦ ਜੀਓ।
ਇੱਥੇ ਅੰਕਲ ਨਾਲ ਹੈ ਨਾ, ਹੋਰ ਨਾਲ ਤਾਂ ਨਹੀਂ ਵੇਖੋ ਕਿਸੇ ਕੋਲ,
ਨਹੀਂ ਜੀ,
ਹਾਂ ਗੋਬਿੰਦ ਅੰਕਲ ਨਾਲ ਹੀ ਇੱਥੇ ਸੌਂਕੜੇ ਉਚਾਰਨਾ। ਜੇ ਹੋੜਾ ਹੋਵੇ ਕੀ ਪੜ੍ਹਾਂਗੇ?
ਗੋਬਿੰਦ ਜੀ
ਅੰਕਲ ਹੋਵੇ,
ਗੋਬਿੰਦ ਜੀ
ਫਰਕ ਪਊਗਾ ਨਾ। ਠੀਕ ਆ, ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ,
ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ।
ਹਾਂ, ਇਹ ਜੋ ਪਿੱਛੇ ਵੀ ਮਾਰ ਸੇ ਪਾਸ ਗੁਰੂ ਨਾਨਕ ਸਾਹਿਬ ਜੀ, ਆਪ ਜੀ ਸਤਿਗੁਰੂ ਰੂਪ ਸੀ, ਪਿੱਛੇ ਵੀ ਜੋ ਗੁਰੂ ਨਾਨਕ ਸਾਹਿਬ ਜੀ ਇਹ ਸਤਿਗੁਰੂ ਜੀ ਸੀ ਆਪ ਜੀ, ਉਹ ਵੀ ਆਪ ਜੀ ਗੋਬਿੰਦ ਰੂਪ ਸੀ, ਅਤੇ ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਜਿਹੜੇ ਸੀ ਉਹ ਵੀ ਗੋਬਿੰਦ ਦਾ ਰੂਪ ਸੀ, ਅਤੇ ਗੁਰੂ ਅਮਰਦਾਸ ਜੀ ਵੀ ਸਤਿਗੁਰੂ ਜੋ ਸਨ ਉਹ ਵੀ ਗੋਬਿੰਦ ਦਾ ਹੀ ਰੂਪ ਸੀ ਅਤੇ ਉਹੀ ਗੋਬਿੰਦ ਦਾ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਹੋ ਜਾਂ ਸਤਿਗੁਰੂ ਅਤੇ ਜਿਹੜੇ ਸੀ ਸਤ ਜੋ ਪਰਮੇਸ਼ੁਰ ਤਿੰਨ ਕਾਲ ਨਾਸ ਨਹੀਂ ਹੁੰਦਾ ਅਤੇ ਗੋ ਜੋ ਹਨੇਰੇ ਨੂੰ ਵਿੱਚੋਂ ਰੂਹ ਪ੍ਰਕਾਸ਼ ਕਰਨ ਵਾਲੇ ਨੇ ਉਹ ਰੂਪ ਹੋ ਤੁਸੀਂ ਅਤੇ ਸਤਿਗੁਰੂ ਸਤ ਜੋ ਜਿਹੜੇ ਨੇ ਨਿਸ਼ਚੇ ਵਾਚਕ ਇਹ ਗੱਲ ਸੱਚੀ ਹੈ ਵੀ ਆਪ ਜੀ ਜਾਂ ਇਹਦਾ ਵੀ ਅਰਥ ਕੀਤਾ ਜਾਂਦਾ ਟਕਸਾਲ ਵਿੱਚ ਧਿਆਨ ਦਿਓ ਸਤਿਗੁਰੂ ਸਤਿਗੁਰੂ
ਸਤਿਗੁਰੂ ਸਤਿਗੁਰੂ
ਸਤਿਗੁਰ ਗੋਬਿੰਦ ਜੀਓ
ਸਤਿਗੁਰ ਗੋਬਿੰਦ ਜੀਓ
ਜੋ ਤਿੰਨੇ ਕਾਲ ਪਰਮੇਸ਼ੁਰ ਸੱਤ ਹੈ ਗੋ ਨਾਮ ਜੋ ਹਨੇਰੇ ਨੂੰ ਦੂਰ ਕਰਨ ਵਾਲੇ ਨੇ ਪ੍ਰਕਾਸ਼ਕ ਨੇ ਅਤੇ ਜਿਹੜੇ ਸਤਿਗੁਰੂ ਨੇ ਉਹ ਐਸਾ ਅਕਾਲ ਪੁਰਖ ਹੈ ਉਹ ਸਤਿਗੁਰੂ ਉਹ ਸਤਿਗੁਰੂ ਰੂਪ ਹੈ ਅਤੇ ਅੱਗੇ ਸਤਿਗੁਰ ਗੋਬਿੰਦ ਜੀਓ ਜੋ ਸਤਿਗੁਰੂ ਨੇ ਉਹ ਗੋਬਿੰਦ ਦਾ ਰੂਪ ਨੇ ਗੋਬਿੰਦ ਸਤਿਗੁਰੂ ਦਾ ਰੂਪ ਹੈ ਅਤੇ ਸਤਿਗੁਰੂ ਗੋਬਿੰਦ ਦਾ ਰੂਪ ਨੇ ਉਹੀ ਰੂਪ ਮਹਾਰਾਜ ਜੀ ਤੁਸੀਂ ਹੋ ਦੂਜੇ ਅਰਥ ਵਿੱਚ ਇਹ ਕੀਤਾ ਜਾਂਦਾ ਸਮਝ ਆਇਆ ਇਹ ਮਗਲ ਅਰਥ ਕੀ ਭਲਾ
ਸਤਿਗੁਰੂ 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 ਰਵਿੰਦ ਜੀ
ਹਾਂ ਠੀਕ ਆਹ ਉਹਦਾ ਅਰਥ ਹੈ ਜਿਹੜੇ ਸਤਨਾਮ ਪਰਮੇਸ਼ੁਰ ਸੱਤ ਹੈ ਤਿੰਨੇ ਕਾਲਾਂ ਵਿੱਚ ਅਤੇ ਗੁਰਨਾਮ ਚੇਤਨ ਹੈ ਅਤੇ ਜਾਂ ਹਨੇਰੇ ਨੂੰ ਦੂਰ ਕਰਨ ਵਾਲੇ ਨੇ ਐਸੇ ਜਿਹੜੇ ਅਕਾਲ ਪੁਰਖ ਨੇ ਉਹ ਸਤਿਗੁਰੂ ਰੂਪ ਨੇ ਅੱਗੇ ਸਤਿਗੁਰੂ ਆ ਗਿਆ ਨਾ ਪਹਿਲਾਂ ਪਰਮੇਸ਼ੁਰ ਦਾ ਦਰਸ਼ਨ ਕਰਤਾ ਸਤਿਗੁਰੂ ਵਿੱਚ ਪਰਮੇਸ਼ੁਰ ਕੀ ਆ ਸੱਤ ਹੈ ਗੁਰਨਾਮ ਚੇਤਨ ਹੈ ਜਿਹੜਾ ਐਸਾ ਚੇਤਨ ਪਰਮੇਸ਼ੁਰ ਸੱਤ ਹੈ ਨਾ ਉਹ ਸਤਿਗੁਰੂ ਰੂਪ ਹੈ ਅੱਗੇ ਸਤਿਗੁਰ ਗੋਬਿੰਦ ਜੀ ਉਹ ਅਤੇ ਜਿਹੜੇ ਸਤਿਗੁਰੂ ਨੇ ਉਹ ਗੋਬਿੰਦ ਰੂਪ ਨੇ ਚੇਤਨ ਰੂਪ ਨੇ ਫਰਕ ਨਹੀਂ ਦੋਵਾਂ ਵਿੱਚ ਕੋਈ ਹਾਂਜੀ ਸਤਿਗੁਰੂ ਨੂੰ ਵੀ ਗੋਬਿੰਦ ਦਾ ਰੂਪ ਮੰਨਣਾ ਅਤੇ ਗੋਬਿੰਦ ਸਤਿਗੁਰ ਦਾ ਰੂਪ ਨੇ ਹੁਣ ਆ ਗਿਆ ਸਮਝ ਚੱਲਾਂਗੇ ਅੱਗੇ ਚੱਲ
ਬਲਹੇ ਛਲਨ ਸਬਲ ਛ ਮਲਨ ਭਗਤ ਫਲਨ ਕਾਨ ਕੁਵਰ ਨਿਹ ਕਲੰਕ ਬਜੀ ਡੰਕ ਚੜਨ ਦਲ ਰਵਿੰਦ ਜੀਓ
ਹਾਂ ਠੀਕ ਹੈ ਥੋੜ੍ਹਾ ਜਿਹਾ ਇਹਨੂੰ ਚੜੂ ਨਹੀਂ ਕਹਿਣਾ ਅੱਧਾ ਹੀ ਹੈ ਨਾ ਹਾਂ ਹਾਂ
ਚੜ
ਹਾਂ ਚੜੂ
ਚੜੂ
ਹਾਂ ਚੜੂ ਤਾਂ ਹਾਂ ਫਿਰ ਪੂਰਾ ਲੱਗ ਗਿਆ ਨਾ ਹਾਂ ਹਾਂ ਅੱਧਾ ਕਿ ਪੂਰਾ
ਅੱਧਾ
ਅੱਧਾ ਕਿ ਆਪਾਂ ਉਚਾਰਾਂਗੇ ਚੜੂ ਪੜ੍ਹਨਾ
ਚੜੂ
ਹਾਂ ਪੜ ਬੋਲੋ ਸਾਰੇ ਬਲਹੇ ਛਲਨ
ਬਲਹੇ ਛਲਨ
ਬਲਹੇ ਪੜ੍ਹ ਕੇ ਲੱਲੂ ਸਿਆਰੀ ਹੈ ਨਹੀਂ
ਹੈਗੀ
ਹੈਗੀ ਫਿਰ ਬਲਹੇ ਪੜ੍ਹਾਂਗੇ
ਬਲਹੇ
ਬੱਬੇ ਨੂੰ ਸਿਆਰੀ ਲੱਲੇ ਨੂੰ ਨਾ ਹੁੰਦੀ ਸਿਆਰੀ ਫਿਰ ਆਪਾਂ ਬਲਹੇ ਪੜ੍ਹਦੇ ਲੱਲੇ ਨੂੰ ਵੀ ਸਿਆਰੀ ਹੈ ਨਾ
ਹਾਂਜੀ
ਲੱਲੇ ਨੂੰ ਸਿਆਰੀ ਹੈ ਨੂੰ ਸਿਰ ਕੇ ਮੰਨ ਜੂਗੀ ਲੇਹ ਬੱਬਾ ਨਾਲ ਲਾ ਦੇਣਾ
ਬਲਹੇ
ਬਲਹੇ ਛਲਨ
ਬਲਹੇ ਛਲਨ
ਸਬਲ ਮਲਨ
ਸਬਲ ਮਲਨ
ਭਗਤ ਫਲਨ ਕਾਨ ਕੁਵਰ
ਭਗਤ ਫਲਨ ਕਾਨ ਕੁਵਰ
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 ਕਾਨ ਪੜ੍ਹਨੇ ਨੇ ਨੰਨੇ ਥਲ ਭਾਰਾ ਕਰਨਾ ਕਾਨ ਕੁਵਰ
ਕਾਨ ਕੁਵਰ
ਨਿਹ ਕਲੰਕ
ਨਿਹ ਕਲੰਕ
ਬਜੀ ਡੰਕ ਚੜੂ ਦਲ ਰਵਿੰਦ ਜੀਓ
ਬਜੀ ਡੰਕ ਚੜੂ ਦਲ ਰਵਿੰਦ ਜੀਓ
ਨਿਹ ਕਲੰਕ ਬਜੀ ਨਹੀਂ ਕਹਿਣਾ ਨਿਹ ਕਲੰਕ ਤੇ ਜਮਕ ਲਾ ਕੇ ਫਿਰ ਪਾਲੋ ਸਾਰੀ ਲੈਣ ਬਲਹੇ ਛਲਨ
ਬਲਹੇ ਛਲਨ
ਸਬਲ ਮਲਨ
ਸਬਲ ਮਲਨ
ਭਗਤ ਫਲਨ ਕਾਨ ਕੁਵਰ
ਭਗਤ ਫਲਨ ਕਾਨ ਕੁਵਰ
ਨਿਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ
ਨਿਹ ਕਲੰਕ ਬਜੀ ਡੰਕ ਚੜ ਦਲ ਰਵਿੰਦ ਜੀਓ
ਹੁਣ ਇਹ ਪਿੱਛੇ ਦੂਜੇ ਅਵਤਾਰਾਂ ਦਾ ਕਥਨ ਕੀਤਾ ਹੁਣ ਜਿਹੜਾ ਅਵਤਾਰ ਜੇ ਧਾਰਨ ਹੈ ਚੌਵੀ ਅਵਤਾਰ ਜਿਹੜੇ ਚੌਵੀ ਅਵਤਾਰ ਨੇ ਨਾ ਵਿਸ਼ਨੂੰ ਦੇ ਬਾਕੀ ਤਾਂ ਧਾਰ ਲੈਣੇ ਇੱਕ ਅਵਤਾਰ ਹੋਰ ਧਾਰ ਕੇ ਜੇ ਆਉਣਾ ਜਿਹਦਾ ਨਾਂ ਹੋਵੇਗਾ ਨਿਹ ਕਲੰਕ ਹੁਣ ਉਹਦੇ ਬਾਰੇ ਕਹਿੰਦੇ ਨੇ ਕਿਉਂਕਿ ਜਿਹੜਾ ਸੀ ਨਰਸਿੰਘ ਅਵਤਾਰ ਦਾ ਕਥਨ ਵੀ ਕਰ ਦਿੱਤਾ ਰਾਮ ਅਵਤਾਰ ਦਾ ਕਥਨ ਵੀ ਕਰ ਦਿੱਤਾ ਅਤੇ ਕ੍ਰਿਸ਼ਨ ਅਵਤਾਰ ਦਾ ਕਥਨ ਵੀ ਉਹਨਾਂ ਯੁੱਗਾਂ ਦਾ ਕਰ ਦਿੱਤਾ ਜਿਹੜਾ ਅਵਤਾਰ ਹੁਣ ਆਪ ਜੀ ਨੇ ਧਾਰਨਾ ਹੈ ਉਹਦਾ ਹੁਣ ਕਥਨ ਕਰ ਰਹੇ ਨੇ ਉਹ ਕਹਿ ਰਹੇ ਨੇ ਬਲਹੇ ਛਲਨ
ਬਲਹੇ ਛਲਨ
ਹਾਂ ਇਹ ਅਵਤਾਰ ਵੀ ਤੁਸੀਂ ਧਾਰ ਲਿਆ ਬਲਰਾਜ ਨੂੰ ਛਲਿਆ ਬਲਹੇ ਮੈਨੂੰ ਬਲਰਾਜਾ ਅਤੇ ਛਲਨ ਉਹਨੂੰ ਛਲਿਆ ਤੁਸੀਂ ਕਿਵੇਂ ਛਲਿਆ ਸੀ ਜਿਹੜਾ ਬਾਵਨ ਰੂਪ ਧਾਰ ਕੇ ਅਤੇ ਜਿਹੜਾ ਸੀ ਪੰਡਤ ਦਾ ਰੂਪ ਧਾਰ ਕੇ ਆਪਣੇ ਆਪ ਨੂੰ ਬਰਖਤ ਰੂਪ ਬਰਖਤ ਬਣ ਕੇ ਛਲ ਲਿਆ ਸੀ ਰਾਜੇ ਬਲ ਨੂੰ ਢਾਈ ਕਰਮਾਂ ਵਿੱਚ ਉਹਦਾ ਸਾਰਾ ਰਾਜ ਜਿਹੜਾ ਸੀ ਦੋ ਕਰਮਾਂ 'ਚ ਮਿਲ ਕੇ ਅੱਧੀ ਕਰਮ ਜਿਹੜਾ ਸੀ ਰਹਿ ਗਿਆ ਅਤੇ ਉਹ ਜਿਹੜਾ ਸੀ ਉਹਨੂੰ ਪਤਾਲ ਵਿੱਚ ਭੇਜ ਦਿੱਤਾ ਉਹ ਜਿਹੜਾ ਬਲ ਰਾਜਾ ਸੀ ਉਹਨੂੰ ਰੂਪ ਧਾਰਿਆ ਆਪ ਜੀ ਨੇ ਬਾਵਨ ਰੂਪ ਧਾਰ ਕੇ ਅਤੇ ਸਬਲ ਮਲਨ ਸਬਲਨਾਮ ਸਹਿਤ ਬਲ ਦੇ, ਮਲ ਦਿੱਤਾ ਜਿਹੜੇ ਰਾਕਸ਼ਸ ਸੀ ਸਾਰੇ ਰਾਕਸ਼ਾਂ ਨੂੰ ਆਪ ਜੀ ਨੇ ਸਹਿਤ ਬਲ ਦੇ ਮਲ ਦਿੱਤਾ, ਮਾਰ ਦਿੱਤਾ। ਅਤੇ ਭਗਤ ਫਲਨ ਕਾਨ ਕੁਵਰ, ਭਗਤਾਂ ਨੂੰ ਭਗਤੀ ਦਾ ਫਲਨ ਵਾਲੇ ਫਲ ਦੇਣ ਵਾਸਤੇ ਆਪ ਕਾਨ ਰੂਪ ਹੋ ਕਰਕੇ ਕੁਆਰ ਅਵਸਥਾ ਵਿੱਚ ਕਿੰਨੇ ਖੇਲ ਕੀਤੇ, ਕੁਆਰ ਹੁੰਦੇ ਬਚਪਨ, ਹਾਂ, ਕ੍ਰਿਸ਼ਨ ਰੂਪ ਧਾਰ ਕੇ ਬਚਨ ਵਿੱਚ ਕਿੰਨੇ, ਬਚਪਨ ਦੇ ਵਿੱਚ ਕਿੰਨੇ ਕੁੱਤ ਕਰ ਦਿੱਤੇ, ਰੱਸੇ ਨਾਲ ਬੰਨ ਦਿੱਤਾ ਬਚਪਨ ਹੁੰਦਿਆਂ, ਅਤੇ ਉਹ ਜਿਹੜੇ ਦਰਖਤ ਨਾਲ ਬੰਨਿਆ ਸੀ ਦਰਖਤ 'ਤੇ ਪਾੜ ਦਿੱਤਾ, ਇਹ ਬਚਪਨ ਵਿੱਚ ਐਸੇ ਕੁੱਤ ਕੀਤੇ ਕ੍ਰਿਸ਼ਨ ਰੂਪ ਧਾਰ ਕੇ ਤੁਸਾਂ ਨੇ। ਸੋ ਇਹ ਸੀ ਤੁਹਾਡਾ ਉਹ ਰੂਪ, ਪਰ ਜਿਹੜਾ ਹੁਣ ਅਗਲਾ ਆਉਣਾ ਹੈ ਨੇਹ ਕਲੰਕ, ਅਗਲਾ ਤੁਹਾਡਾ ਜੋ ਅਵਤਾਰ ਹੋਣਾ ਹੈ ਉਹ ਨੇਹ ਕਲੰਕ ਰੂਪ ਹੋਵੇਗਾ। ਜਦੋਂ ਆਉਣਗੇ ਬਜੀ ਡੰਕ, ਡੰਕ ਬਜੀ ਨਾਮ ਨਗਾਰਿਆਂ 'ਤੇ ਡੰਕੇ ਵੱਜਦੇ ਆਉਣਗੇ। ਅਤੇ ਚੜੂ ਦਲ ਰਵਿੰਦ ਜੀਓ,
ਚੜੂ ਦਲ ਰਵਿੰਦ ਜੀ,
ਸਾਰੇ ਦੇਵਤੇ ਫੌਜਾਂ ਬਣ ਕੇ ਆਉਣਗੇ ਨਾਲ, ਅਤੇ ਸੈਨਾਪਤੀ ਕੌਣ ਹੋਣਗੇ, ਰਵਿੰਦ, ਰੱਬ ਪਲੱਸ ਇੰਦ, ਰੱਬ ਮੈਨੇ ਸੂਰਜ, ਇੰਦ ਮੈਨੇ ਚੰਦਰਮਾ, ਸੂਰਜ ਅਤੇ ਚੰਦਰਮਾ ਤੁਹਾਡੇ ਸੈਨਾਪਤੀ ਹੋਣਗੇ, ਉਹ ਫੌਜ ਦੀ ਅਗਵਾਈ ਕਰਨਗੇ ਉਸ ਵੇਲੇ। ਅਤੇ ਕਿਸੇ ਮਾਂ ਦੇ ਪੇਟ ਤੋਂ ਨਹੀਂ ਜਨਮ ਲੈਣਾ ਤੁਸੀਂ, ਇਸ ਕਰਕੇ ਨਾਂ ਰੱਖਿਆ ਹੈ ਨੇਹ ਕਲੰਕ। ਇੱਦਾਂ ਹੀ ਪ੍ਰਗਟ ਹੋ ਜਾਣਾ, ਕਲਯੁਗ ਦੇ ਸਮੇਂ 'ਚ ਹੋਣਾ, ਸਤਿਗੁਰ ਮਿਹਰ ਕਰੇ ਵੇਖ ਲਈ ਆਪਾਂ। ਅਤੇ ਜਦੋਂ 38,000 ਵਰ੍ਹਾ ਕਲਯੁਗ ਦੀ ਉਮਰ ਲੰਘ ਜਾਏਗੀ ਨਾ, ਉਦੋਂ ਇਹ ਅਵਤਾਰ ਹੋਏਗਾ। ਲੰਘਾ ਦਿਓ ਛੇਤੀ ਫਟਾਫਟ, ਦੇਖ ਲਈ 38,000 ਵਰ੍ਹਾ ਜਦੋਂ ਕਲਯੁਗ ਦੀ ਉਮਰ ਲੰਘ ਜਾਏਗੀ, ਇਹਦੀ ਉਮਰ ਹੈਗੀ ਆ 432,000 ਸਾਲ, ਸਾਰੀ ਲੰਘੀ ਆ 55,000 ਸਾਲ। ਅਤੇ ਫਿਰ ਇਉਂ ਜਿਹੜਾ ਸੀ ਉਹ ਇਹ ਅਵਤਾਰ ਆਪ ਜੀ ਨੇ ਧਾਰਨਾ, ਜਿਹੜਾ ਛੇ ਹੇ ਗੁਰੂ ਰਾਮਦਾਸ ਜੀ ਪਾਤਸ਼ਾਹ ਆਪ ਜੀ ਜਿਹੜੇ ਹੋ, ਇਹ ਜਿਹੜੀ ਜੋਤ ਧਾਰ ਕੇ ਅਵਤਾਰ ਆ ਰਹੀ ਹੈ ਉਹੀ ਜੋਤੀ ਰੂਪ ਆਪ ਹੋ ਗੁਰੂ ਰਾਮਦਾਸ ਜੀ। ਸਵੇਰ ਵਾਲੇ ਕਹਿੰਦੇ ਅਸੀਂ ਤਾਂ ਨਾਲ ਫੌਜਾਂ ਦੇ ਨਾਲ ਹੀ ਹੋਵਾਂਗੇ, ਤੁਸੀਂ ਵੀ ਖੰਡੇ ਫੜ ਲਿਓ, ਹਾਂਜੀ, ਹਾਂ ਚਲੋ ਪੀਏ ਵੀ ਨਾਲ ਬੈਠੇ ਨੇ, ਚਲੋ ਕਰੋ ਕਿਰਪਾ ਕੇ।
ਰਾਮ ਰਵਣ ਦੁਰਤ ਦਵਣ ਸਕਲ ਭਵਨ ਕੁਸਲ ਕਰਨ,
ਠੀਕ ਹੈ,
ਸਰਬ ਭੂਤ ਆਪ ਹੀ ਦਿਵਾਦ ਦੇਵ ਸਹਿਤ ਮੁੱਖ ਫਨਿੰਦ ਜੀਓ।
ਹਾਂ ਕਰਨ ਤੱਕ ਤਾਂ ਬਹੁਤ ਠੀਕ ਆਇਆ, ਅੱਗੇ ਚਲੋ ਠੀਕ ਕਰ ਲੈਂਦੇ ਹਾਂ। ਰਾਮ ਰਵਣ ਦੁਰਤ ਦਵਣ,
ਰਾਮ ਰਵਣ ਦੁਰਤ ਦਵਣ
ਸਕਲ ਭਵਨ ਕੁਸਲ ਕਰਨ,
ਸਕਲ ਭਵਨ ਕੁਸਲ ਕਰਨ,
ਸਰਬ ਭੂਤ,
ਸਰਬ ਭੂਤ
ਆਪ ਹੀ ਦਿਵਾਦ ਦੇਵ,
ਆਪ ਹੀ ਦਿਵਾਦ ਦੇਵ
ਸਹਿਸ ਮੁੱਖ ਫਨਿੰਦ ਜੀਓ,
ਸਹਿਸ ਮੁੱਖ ਫਨਿੰਦ ਜੀਓ।
ਕਰੋ ਕਿਰਪਾ ਫਿਰ।
ਰਾਮ ਰਵਣ ਦੁਰਤ ਦਵਣ ਸਕਲ ਭਵਨ ਕੁਸਲ ਕਰਨ, ਸਰਬ ਭੂਤ ਆਪ ਹੀ ਦਿਵਾਤ ਦੇਵ ਸਹਿਜ ਮੁੱਖ ਫਨਿੰਦ ਜੀਓ।
ਹਾਂ ਚਲੋ ਠੀਕ ਹੋ ਗਿਆ। ਰਾਮ ਰਵਣ ਜਿਹੜਾ ਵਾਹਿਗੁਰੂ ਰਾਮ ਪਰਮੇਸ਼ਰ ਹੈ, ਰਵਣ ਜੋ ਸਾਰੇ ਵਿਆਪਕ ਹੈ, ਦੁਰਤ ਦਵਣ ਦੁਰਤ ਨਾਮ ਪਾਪਾਂ ਦਾ, ਪਾਪਾਂ ਨੂੰ ਨਾਸ਼ ਕਰਨ ਵਾਲੇ ਨੇ, ਅਤੇ ਸਕਲ ਭਵਨ ਕੁਸਲ ਕਰਨ ਸਾਰਿਆਂ ਭਵਨਾਂ ਵਿੱਚ ਸੁੱਖ ਸ਼ਾਂਤ ਵਰਤਾਉਣ ਵਾਲੇ ਨੇ, ਕੁਸਲ ਨਾਮ ਸੁੱਖ ਦਾ ਆਨੰਦ ਦਾ, ਜੋ ਤਿੰਨੇ ਭਵਨਾਂ ਸਾਰੇ ਭਵਨਾਂ ਵਿੱਚ ਕੁਸ਼ਲ ਕਰਨ ਵਾਲੇ ਨੇ, ਆਨੰਦ ਕਰਨ ਵਾਲੇ ਨੇ। ਸਰਬ ਭੂਤ ਭੂਤ ਨਾਮ ਸਰੂਪ ਦਾ, ਭੂਤ ਨਾਮ ਤੱਤਾਂ ਦਾ ਵੀ ਹੁੰਦਾ, ਭੂਤ ਭੂਤ ਵੀ ਹੁੰਦੇ ਨੇ। ਅਤੇ ਇੱਥੇ ਜਿਹੜਾ ਸੀ ਸਾਰਿਆਂ ਸੱਚੇ ਪਾਤਸ਼ਾਹ ਜੀ ਭੂਤਾਂ ਵਿੱਚ, ਸਾਰਿਆਂ ਤੱਤਾਂ ਵਿੱਚ ਜਾਂ ਭੂਤ ਨਾਮ ਸਰੂਪ, ਸਾਰਿਆਂ ਦਾ ਸਰੂਪ ਹੋ ਆਪ, ਸਰਬ ਰੂਪ ਹੋ ਆਪ, ਸਰਬ ਭੂਤ ਮੈਂ ਸਰਬ ਰੂਪ, ਸਰਬ ਰੂਪ ਹੋ ਆਪ, ਅਤੇ ਆਪ ਹੀ ਦੇਵਾਦ ਦੇਵ, ਦੇਵਾਦ ਦਾ ਅਰਥ ਹੈ ਦੇਵਤਿਆਂ ਦੇ ਅਧਿਪਤੀ ਰੂਪ ਹੋ ਤੁਸੀਂ, ਅਧਿਪਤੀ ਨਾਮ ਹੁੰਦਾ ਉਹਨਾਂ ਦਾ ਆਸਰਾ ਰੂਪ, ਦੇਵਤਿਆਂ ਦੇ ਵੀ ਆਪ ਆਸਰਾ ਰੂਪ ਹੋ, ਐਸੇ ਦੇਵ ਹੋ ਆਪ ਪ੍ਰਕਾਸ਼ ਰੂਪ ਹੋ। ਸਹਿਸ ਮੁੱਖ ਫਨਿੰਦ ਜੀਓ, ਫਨਿੰਦ ਨਾਮ ਹੈ ਸ਼ੇਸ਼ ਨਾਗ ਦਾ, ਲਿਖ ਲਓ ਫਨਿੰਦ ਸ਼ੇਸ਼ ਨਾਗ, ਅਤੇ ਜਿਹਦਾ ਸਹਿਸ ਮੈਨੇ ਹਜ਼ਾਰ, ਮੁੱਖ ਮੈਨੇ ਮੂੰਹ ਹੈ, ਹਜ਼ਾਰ ਮੂੰਹ ਵਾਲਾ ਜਿਹੜਾ ਸ਼ੇਸ਼ ਨਾਗ ਹੈ ਉਹ ਵੀ ਆਪ ਜੀ ਦੀ ਰੋਜ਼ ਉਸਤਤੀ ਕਰਦਾ, ਨਿਤ ਨਵੇਂ ਨਾਵਾਂ ਦੇ ਨਾਲ ਰੋਜ਼ ਨਿਤ ਨਵੇਂ ਨਾਮ ਲੈਂਦਾ, ਪਰ ਸੱਚੇ ਪਾਤਸ਼ਾਹ ਤੋਂ ਅਲੰਤ ਨਹੀਂ ਪਾ ਰਿਹਾ, ਐਸਾ ਰੂਪ ਹੋ ਆਪ ਜੀ। ਹਾਂਜੀ ਅੱਗੇ,
ਜਰਮ ਕਰਮ ਮੱਚ ਕੱਚ ਹੋਆ
ਹੋਆ ਬਰਾਹ
ਹੋਆ ਬਰਾਹ
ਹੋਆ
ਹੋਆ
ਹੋਆ ਵੀ ਨਹੀਂ ਕਰਨਾ ਹੈ ਨਾ, ਐੜਾ ਜਿਹੜਾ ਥੋੜ੍ਹਾ ਜਿਹਾ ਮੈਂ ਹੋਆ ਜਨਮ ਕਰਮ ਮਸ ਕੱਛ ਹੋ ਬਰਾਹ
ਜਨਮ ਕਰਮ ਮਸ ਕੱਛ
ਜਮਨਾ ਕੈ ਕੂਲ
ਜਮਨਾ ਕੈ ਕੂਲ
ਖੇਲ ਖੇਲਿਓ ਜਿਨ ਗਿੰਦ ਜੀਓ
ਖੇਲ ਖੇਲਿਓ
ਹਾਂ ਜਿਹੜੇ ਹੋਰ ਪਹਿਲਾਂ ਅਵਤਾਰ ਧਾਰੇ ਉਹਨਾਂ ਦਾ ਨਿਰਣਾ ਕਰ ਰਹੇ ਨੇ ਜਨਮ ਨਾਮ ਇੱਥੇ ਜਨਮਦਾ ਹੈ ਜਨਮ ਤੋਂ ਲੈਣਾ ਅਵਤਾਰ ਧਾਰ ਕੇ ਆਉਣਾ ਸੋ ਆਪ ਜੀ ਜਿਹੜਾ ਸੀ ਪਹਿਲਾਂ ਮੱਛ ਅਵਤਾਰ ਜਦੋਂ ਧਾਰਿਆ ਮੱਛ ਅਵਤਾਰ ਧਾਰ ਕੇ ਮੱਛ ਵਾਲੇ ਕਰਮ ਕੀਤੇ ਇਸ ਅਵਤਾਰ ਵਿੱਚ ਫਿਰ ਕੱਛ ਕੱਛ ਨਾਮ ਕੱਛੂ ਫਿਰ ਆਪ ਜੀ ਨੇ ਜਦੋਂ ਸਮੁੰਦਰ ਨੂੰ ਰਿੜਕਿਆ ਜਿਹੜਾ ਵਿੰਧਿਆਚਲ ਪਰਬਤ ਸੀ ਉਹ ਟਿਕਦਾ ਨਹੀਂ ਸੀ ਕਿਉਂਕਿ ਮਧਾਣੀ ਮਲਾਈ ਸੀ ਨਾ ਵਿੰਧਿਆਚਲ ਪਰਬਤ ਦੀ ਸੇਸ ਨਾਗ ਦਾ ਕਹਿੰਦੇ ਜਿਹੜਾ ਬਾਸਕ ਨਾਗ ਦਾ ਨੇਤਰਾ ਪਾਇਆ ਸੀ ਉਹ ਰਿੜਕਣ ਵੇਲੇ ਜਿਹੜਾ ਸੀ ਉਹ ਪਹਾੜ ਟਿਕਦਾ ਨਹੀਂ ਸੀ ਟਿਕਾਉਣ ਵਾਸਤੇ ਤੁਸੀਂ ਕੱਛੂ ਦਾ ਰੂਪ ਧਾਰਿਆ ਉਹ ਆਪਣੀ ਪਿੱਠ ਉੱਤੇ ਉਸ ਮਧਾਣੀ ਨੂੰ ਟਿਕਾਇਆ ਨੇਹੀ ਦਾ ਕੰਮ ਕੀਤਾ ਅਤੇ ਅੱਗੇ ਹੈ ਬਰਾਹ ਬਰਾਹ ਨਾਮ ਹੈ ਸੂਰ ਦਾ ਜਦੋਂ ਰਾਕਸ਼ ਜਿਹੜੀ ਸੀ ਜਿੱਥੇ ਹੁਣ ਕਸ਼ਮੀਰ ਬਣਿਆ ਨਾ ਇੱਥੇ ਇਹ ਪਾਸਾ ਜਿਹੜਾ ਸੀ ਇਹ ਸਾਰੀ ਧਰਤੀ ਹੇਠਾਂ ਪਤਾਲ ਵਿੱਚ ਲੈ ਗਏ ਰਾਕਸ਼ ਚੱਕ ਕੇ ਹਿਰਨ ਕਸਬ ਦਾ ਨਾਂ ਸੀ ਅਤੇ ਉਹ ਧਰਤੀ ਨੂੰ ਵਾਪਸ ਲਿਆਉਣ ਵਾਸਤੇ ਮੁੜ ਕੇ ਆਪ ਜੀ ਨੇ ਜਿਹੜਾ ਸੀ ਇਹ ਬਰਾਹ ਦਾ ਸੂਰ ਦਾ ਰੂਪ ਧਾਰਿਆ ਇਹ ਅਵਤਾਰ ਧਾਰਿਆ ਆਪਣੇ ਹੁੱਡ ਦੇ ਉੱਤੇ ਧਰਤੀ ਚੱਕ ਕੇ ਲਿਆ ਕੇ ਵਾਪਸ ਜਿਹੜੀ ਸੀ ਰੱਖ ਦਿੱਤੀ ਜਿਹੜਾ ਹੁਣ ਕਸ਼ਮੀਰ ਕਹਿੰਦੇ ਆਪਾਂ ਇਉਂ ਇਹ ਆਪ ਜੀ ਇਹ ਬਰਾਹ ਅਵਤਾਰ ਵੀ ਆਪ ਜੀ ਨੇ ਧਾਰਿਆ ਫਿਰ ਜਮਨਾ ਕੈ ਕੂਲ ਜਦੋਂ ਦੁਆਪਰ ਯੁੱਗ ਆਇਆ ਕਿਸੇ ਅਵਤਾਰ ਧਾਰ ਕੇ ਜਮਨਾ ਦੇ ਕੂਲ ਮੈਨੇ ਕਿਨਾਰੇ 'ਤੇ ਬਚਪਨ ਵਿੱਚ ਹੀ ਆਪ ਜੀ ਜਨਮ ਜਮਨਾ ਦੇ ਕਿਨਾਰੇ 'ਤੇ ਖੇਲ ਖੇਲਿਓ ਜਿਹਨੇ ਗਿੰਦ ਜੀਓ ਗਿੰਦ ਮੈਨੇ ਗੇਂਦ ਬਚਪਨ ਵਿੱਚ ਆਪ ਜੀ ਨੇ ਇੱਦਾਂ ਦੀਆਂ ਖੇਲਾਂ ਗੇਂਦ ਆਦਿ ਜਿਹੜੀਆਂ ਸੀ ਉੱਥੇ ਕਿਨਾਰੇ 'ਤੇ ਖੇਡਣਾ ਕੀਤੀਆਂ ਜਮਨਾ ਦੇ ਅੱਗੇ
ਨਾਮ ਸਾਰ ਹੀਏ ਧਾਰ ਹਾਂ ਤਜ ਬੇਕਾਰ ਮਨ ਗਿਅੰਦ
ਗਏ ਅੰਦ
ਗਏ ਅੰਦ
ਇਹ ਗਿਅੰਦ ਭੱਠ ਦਾ ਨਾਂ ਹੈ ਗਿਅੰਦ ਨਾਮ ਹਾਥੀ ਦਾ ਵੀ ਹੁੰਦਾ ਹੈ ਇਹਨੂੰ ਪੜ੍ਹਨਾ ਕਿਵੇਂ ਗੱਗਾ ਈੜੀ ਨੂੰ ਸਿਹਾਰੇ ਐੜੇ ਉੱਤੇ ਟਿੱਪੀ ਅਤੇ ਦੱਦਾ ਗਏ ਅੰਦ
ਗਏ ਅੰਦ ਸਤਿਗੁਰੂ
ਅਤੇ ਇਹ ਭੱਠ ਦਾ ਨਾਮ ਵੀ ਹੈ ਗਿਅੰਦ ਕਿਉਂਕਿ ਗਿਅੰਦ ਭੱਠ ਦੇ ਸਵੇ ਆ ਰਹੇ ਨੇ ਨਾ ਚਾਰ ਇੱਥੇ ਆ ਗਏ ਅੱਠ ਨੇ ਉਹਨਾਂ ਦੇ ਨਾਮ ਸਾਰ ਮੈਨੂੰ ਸ੍ਰੇਸ਼ਟ ਜਿਹੜਾ ਸ੍ਰੇਸ਼ਟ ਨਾਮ ਹੈ ਉਹ ਤੁਸਾਂ ਨੇ ਹੀਏ ਧਾਰ ਹਿਰਦੇ ਵਿੱਚ ਧਾਰਨ ਕੀਤਾ ਤਜ ਵਿਕਾਰ ਵਿਕਾਰਾਂ ਦਾ ਤਿਆਗ ਕਰਕੇ ਸੋ ਮਨ ਵਿਖੇ ਗਿਆਨ ਜੋ ਮਨ ਰੂਪੀ ਹਾਥੀ ਹੈ ਇਹਦੇ ਵਿੱਚੋਂ ਤਿਆਗ ਕਰਕੇ ਵਿਕਾਰਾਂ ਦਾ ਸੋ ਆਪ ਜੀ ਨੇ ਸਤਿਗੁਰੂ 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 ਗੋਬਿੰਦ ਜੀਓ
ਸਤਿਗੁਰੂ ਗੋਬਿੰਦ ਜੀਓ ਸਤਿਗੁਰੂ
ਸੋ ਇਸ ਕਰਕੇ ਪਿੱਛੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਸਤਿਗੁਰੂ ਜੋ ਥੇ ਉਹ ਆਪ ਜੀ ਗੋਬਿੰਦ ਰੂਪ ਸੀ ਅਤੇ ਅੰਗਦ ਜੋ ਸਤਿਗੁਰੂ ਸਨ ਸਤਿਗੁਰੂ ਅੰਗਦ ਦੇਵ ਜੀ ਉਹ ਵੀ ਗੋਬਿੰਦ ਰੂਪ ਸਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਤਿਗੁਰੂ ਸੀ ਉਹ ਵੀ ਗੋਬਿੰਦ ਦਾ ਰੂਪ ਅਤੇ ਉਹੀ ਗੋਬਿੰਦ ਦਾ ਰੂਪ ਹੈ ਰਾਮਦਾਸ ਜੀ ਆਪ ਜੀ ਹੋ ਸੋ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ ਭੱਠ ਦਾ ਨਾਮ ਹੀ ਹੈ ਦੋਵੇਂ ਅਰਥ ਲੱਗਣਗੇ ਭੱਠ ਦਾ ਨਾਮ ਵੀ ਆ ਗਿਆ ਗਿਅੰਦ ਭੱਠ ਜੀ ਕਹਿੰਦੇ ਨੇ ਅਤੇ ਮਨ ਜਿਹੜਾ ਹਾਥੀ ਵਰਗਾ ਉੱਥੇ ਸੋ ਜਿੱਥੇ ਇੱਕ ਸ਼ਬਦ ਦੋ ਅਰਥ ਦੇ ਜਾਵੇ ਉਹ ਕਿਹੜਾ ਅਲੰਕਾਰ ਹੁੰਦਾ ਹੈ ਸਲੇਸ਼ ਉਹ ਅਲੰਕਾਰ ਸਲੇਸ਼ਤਾ ਵੀ ਪਈ ਹੈ ਇਹਦੇ ਵਿੱਚ ਇਸ ਸਵੀਆਂ ਨੂੰ ਪਾਲੋ ਇਕੱਠੇ ਸਾਰੇ ਹੁਣ ਮੁੜ ਤੋਂ ਸੁੱਪ ਚੱਲਿਆ ਹੈ ਸਤਿਗੁਰੂ ਆ ਗੋਬਿੰਦ ਪੜ੍ਹੀ ਜਾਂਦੇ ਹੋ ਜੀ ਗੋਬਿੰਦ ਪੜ੍ਹਦੇ ਹੋ ਅੱਗੇ ਬਲ ਹੈ ਅਨੇਕ ਲੰਗ ਤੇ ਜਮ ਕਲਾਓ ਥੋੜ੍ਹੀ ਠੀਕ ਨਾਮ ਸਾਰ ਹੀਏ ਤਹਾਰ ਤਜ ਵਿਕਾਰ ਮਨ ਗਏ ਅੰਦ ਗਜਿੰਦ ਨਹੀਂ ਗਏ ਅੰਧ ਗਏ ਅੰਧ ਗੱਗਾ ਅਨੁਸਾਰੀ ਗਏ ਅੰਧ
ਹਾਂ
ਸਤਿਗੁਰੂ 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 ਗੋਬਿੰਦ ਜੀਓ
ਸਤਿਗੁਰੂ 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 ਗੋਬਿੰਦ ਜੀਓ
ਵਾਹਿਗੁਰੂ ਜੀ ਤੁਸੀਂ ਵੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।